ਸਗਲਿਆਂ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਈ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਗੁਰਬਾਣੀ ਕੀਰਤਨ ਔਰ ਸਤਿਗੁਰੂ ਜੀ ਦੇ ਬਖਸ਼ੇ ਹੋਏ ਨਿਤਨੇਮ ਸੋਦਰ ਲੈ ਰਾਜ ਸਾਹਿਬ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਵਾਰ ਗੁਰੂ ਕਿਰਪਾ ਨਾਲ ਆਪਾਂ ਨੇ ਪ੍ਰਾਰੰਭ ਕੀਤੀ ਹੈ। ਅੱਜ ਇਸ ਪਾਵਨ ਪਵਿੱਤਰ ਵਾਰ ਦੀ ਚੌਥੀ ਪੌੜੀ ਨਾਲ ਆਏ ਪਹਿਲਾ ਸ਼ਲੋਕ ਇਹ ਆਪ ਜੀ ਨੇ ਗੁਰੂ ਕਿਰਪਾ ਦੇ ਨਾਲ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਤੇਕ ਲਈਏ ਔਰ ਅਰਦਾਸ ਕਰੀਏ ਕਿ ਮੇਰੇ ਸਤਿਗੁਰੂ ਆਪ ਬਖਸ਼ਿਸ਼ ਕਿਰਪਾ ਮਿਹਰ ਕਰਕੇ ਵਿੱਚ ਵਰਤੋ, ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਵਿਚਾਰ ਨਰੋਲ ਗੁਰਮਤ ਅਨੁਕੂਲ ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ ਪਿਆਰ ਅਦਬ ਦੇ ਨਾਲ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਜੋ ਬਖਸ਼ਿਸ਼ ਕੀਤੀ ਹੈ, ਹਜ਼ੂਰ ਕਹਿੰਦੇ ਨੇ ਜੋ ਕੁਝ ਆਪਾਂ ਸੰਸਾਰ ਵਿੱਚ ਇਹਨਾਂ ਨੇਤਰਾਂ ਨਾਲ ਦ੍ਰਿਸ਼ਟਮਾਨ ਸੰਸਾਰ ਵਿੱਚ ਤੱਕਦੇ ਹਾਂ, ਭਾਵੇਂ ਜਿਤਨੀ ਮਰਜ਼ੀ ਸਮਰੱਥਾ ਵਾਲੀ ਕੋਈ ਵਸਤੂ ਮਾਲਕ ਨੇ ਪੈਦਾ ਕੀਤੀ, ਪਰ ਕੋਈ ਚੀਜ਼ ਐਸੀ ਨਹੀਂ ਜਿਹੜੀ ਪਰਮੇਸ਼ਵਰ ਦੇ ਭੈ ਤੋਂ ਬਿਨਾਂ ਹੋਵੇ। ਹਰ ਇੱਕ ਵਸਤੂ ਦੇ ਉੱਪਰ ਉਸ ਪਰਮੇਸ਼ਵਰ ਦੇ ਹੁਕਮ ਦਾ ਡੰਡਾ ਹੈ, ਉਸ ਮਾਲਕ ਦਾ ਹੁਕਮ, ਉਹਦਾ ਭੈ ਉਹਦੇ ਸਿਰ ਤੇ। ਸਾਹਿਬ ਕਹਿੰਦੇ ਨੇ ਵੈਸੇ ਵੀ ਸੰਸਾਰ ਵਿੱਚ ਤੱਕੀਏ ਤੇ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਭੈ ਬੈਠਾ ਹੋਇਆ, ਪਰ ਜਦੋਂ ਇਸ ਸੰਸਾਰ ਦੀਆਂ ਉਹਨਾਂ ਵਸਤੂਆਂ ਵੱਲ ਤੱਕਨੇ ਆ ਜਿਨ੍ਹਾਂ ਲਈ ਆਪਾਂ ਸ਼ਬਦ ਅਮਿਤ ਅਸੀਮ ਅਮਿਣਵੇ ਵਰਤਨੇ ਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਸਾਰੀਆਂ ਵਸਤੂਆਂ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਭੈ ਦੇ ਵਿੱਚ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਅੱਜ ਦੇ ਸ਼ਲੋਕ ਨੂੰ ਪੜ੍ਹ ਕੇ ਸਿੱਖ ਦੇ ਅੰਦਰੋਂ ਇੱਕ ਭਰਮ ਮਨੁੱਖ ਅੰਦਰੋਂ ਖਤਮ ਹੋਣਾ ਚਾਹੀਦਾ ਹੈ ਕਿ ਜਿਸ ਭੈ ਨੂੰ ਲੈ ਕੇ ਤੂੰ ਕਿਰਤਮ ਪੂਜਾ ਕਰਨਾ ਫਿਰਨਾ, ਕਰਤੇ ਦੀ ਬਣਾਈ ਕੋਈ ਕਿਰਤ ਦੇ ਚੇਤੇ ਰੱਖੀ, ਜਿਨ੍ਹਾਂ ਨੂੰ ਤੂੰ ਪੂਜਣਾ ਪਏ ਇਹ ਵੀ ਕਿਸੇ ਦੇ ਭੈ ਵਿੱਚ ਤੁਰਦੇ ਨੇ, ਤੇ ਕਿੰਨਾ ਚੰਗਾ ਹੋਵੇ ਕਿ ਜਿਹਦੇ ਭੈ ਵਿੱਚ ਇਹ ਵਸਤੂਆਂ ਨੇ ਤੂੰ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਕਿ ਸੂਰਜ ਨੂੰ ਤੱਕ ਲੈ, ਇਹਦੇ ਉੱਤੇ ਵੀ ਕੋਈ ਭੈ ਹੈ, ਚਾਹੇ ਤੂੰ ਵਗਦੀ ਕੋਈ ਪੌਣ ਨੂੰ ਤੱਕ ਲੈ, ਇਹਦੇ ਉੱਪਰ ਵੀ ਭੈ ਹੈ, ਬਲਦੀ ਕੋਈ ਅੱਗ ਨੂੰ ਦੇਖ ਲੈ, ਬੈਸੰਤਰ ਇਸ ਅੱਗ ਦੇ ਉੱਪਰ ਵੀ ਭੈ ਹੈ। ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਜੋ ਕੁਝ ਮਾਲਕ ਨੇ ਪੈਦਾ ਕੀਤਾ ਹਰ ਵਸਤੂ ਭੈ ਵਿੱਚ ਨਿਰਭਉ, ਕੇਵਲ ਉਹ ਅਕਾਲ ਪੁਰਖ ਵਾਹਿਗੁਰੂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 18ਵੀਂ ਵਾਰ ਦੀ 5ਵੀਂ ਪੌੜੀ ਕਦੀ ਪੜ੍ਹੇ, ਇਸ ਸਲੋਕ ਦੀ ਵਿਆਖਿਆ ਜੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਪੜ੍ਹਨੀ ਹੋਵੇ ਤੇ ਉਸ ਪੌੜੀ ਦੇ ਅੰਦਰ ਭਾਈ ਗੁਰਦਾਸ ਹੋਰਾਂ ਨੇ ਕਿਰਪਾ ਕੀਤੀ, ਭਾਈ ਸਾਹਿਬ ਜੀ ਕਹਿੰਦੇ ਨੇ ਭੈ ਵਿੱਚ ਧਰਤ ਆਕਾਸ਼ ਹੈ, ਨਿਰਾਧਾਰ ਪੈ ਭਾਰ ਧਰਾਇਆ। ਇਸ ਕਰਕੇ ਭਾਈ ਸਾਹਿਬ ਦੀ ਪੌੜੀ ਪਹਿਲਾਂ ਅਰਜ਼ ਕਰ ਰਿਹਾ ਕਿ ਇਸ ਸਲੋਕ ਦੀ ਵਿਆਖਿਆ ਕਰਨ ਲੱਗਿਆਂ, ਅਰਥ ਵਿਚਾਰਨ ਲੱਗਿਆਂ ਹੋਰ ਵੀ ਸੁਖੈਨਤਾ ਆ ਜਾਏ। ਭਾਈ ਸਾਹਿਬ ਕਹਿਣ ਲੱਗੇ ਭੈ ਵਿੱਚ ਧਰਤ ਆਕਾਸ਼ ਹੈ, ਜਿਹੜੀ ਆ ਧਰਤੀ ਤੇ ਅਸਮਾਨ ਨੂੰ ਤੂੰ ਤੱਕਣਾ ਪਿਆ ਇਹ ਭੈ ਦੇ ਵਿੱਚ ਹੈ। ਤੇ ਭਾਈ ਸਾਹਿਬ ਕਹਿਣ ਲੱਗੇ ਨਿਰਾਭਾਰ ਨਿਰਾਧਾਰ ਭੈ ਭਾਰ ਧਰਾਇਆ, ਸ਼ਬਦ ਅੱਗੇ ਵਰਤਿਆ ਨਿਰਾਧਾਰ, ਇਹ ਬਾਕੀ ਜਿਹੜੀਆਂ ਚੀਜ਼ਾਂ ਨੇ ਇਹ ਮਾਲਕ ਦੇ ਭੈ ਵਿੱਚ ਇਹ ਕਿਸੇ ਦੀਆਂ ਧਾਰਨ ਕੀਤੀਆਂ ਕਿਸੇ ਆਧਾਰ ਤੇ ਖਲੋਤੀਆਂ ਨੇ, ਪਰ ਇੱਕ ਪਰਮੇਸ਼ਵਰ ਐਸਾ ਜਿਹੜਾ ਨਿਰਾਧਾਰ ਹੈ ਜਿਹਨੂੰ ਕਿਸੇ ਦੇ ਆਸਰੇ ਦੀ ਆਧਾਰ ਦੀ ਲੋੜ ਨਹੀਂ। ਪਿਆਰਿਆ ਉਹ ਕਿਸੇ ਦੇ ਸਹਾਰੇ ਤੇ ਨਹੀਂ ਜਿੰਦਾ ਪਿਆ। ਕਹਿਣ ਲੱਗੇ ਭੈ ਵਿੱਚ ਧਰਤ ਆਕਾਸ਼ ਹੈ, ਨਿਰਾਧਾਰ ਪੈ ਭਾਰ ਧਰਾਇਆ, ਪਵਨ ਪਾਣੀ ਬੈਸੰਤਰੋ, ਭੈ ਵਿੱਚ ਰੱਖੈ ਮੇਲ ਮਿਲਾਇਆ। ਇਹ ਦੂਜੀ ਤੁਕ ਹੈ ਉਸ ਪੌੜੀ ਦੀ। ਕਹਿੰਦੇ ਨੇ ਜੇ ਅਸਮਾਨ ਤੇ ਤੱਕਿਓ, ਅੱਗੇ ਫਿਰ ਭਾਈ ਸਾਹਿਬ ਇਹਦੀ ਵਿਆਖਿਆ ਕਰਨਗੇ ਸੰਖੇਪ ਵਿੱਚ, ਇਹ ਕਿਉਂ ਭੈ ਦੇ ਅੰਦਰ ਨੇ। ਪਹਿਲਾਂ ਕਿਹਾ ਧਰਤੀ ਭੈ ਵਿੱਚ, ਫਿਰ ਕਿਹਾ ਆਕਾਸ਼ ਭੈ ਵਿੱਚ, ਫਿਰ ਤਿੰਨ ਤੱਤ ਗਿਣੇ ਨੇ ਤੇ ਚੇਤੇ ਰੱਖੋ ਪੰਜੇ ਇਕੱਠੇ ਹੋ ਜਾਂਦੇ ਨੇ। ਪਹਿਲਾਂ ਧਰਤੀ ਤੇ ਆਕਾਸ਼ ਦਾ ਜ਼ਿਕਰ ਕੀਤਾ, ਫਿਰ ਪਵਨ ਪਾਣੀ ਬੈਸੰਤਰੋ, ਪੰਜੇ ਤੱਤਾਂ ਦਾ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਪਵਨ ਆ ਜਲ ਪਾਣੀ ਤੇ ਬੈਸੰਤਰ ਅੱਗ। ਭਾਈ ਸਾਹਿਬ ਕਹਿਣ ਲੱਗੇ ਭੈ ਵਿੱਚ ਧਰਤ ਆਕਾਸ਼ ਹੈ, ਨਿਰਾਧਾਰ ਪੈ ਭਾਰ ਧਰਾਇਆ, ਪਵਨ ਪਾਣੀ ਬੈਸੰਤਰੋ, ਭੈ ਵਿੱਚ ਰੱਖੇ ਮੇਲ ਮਿਲਾਇਆ। ਕਹਿੰਦੇ ਨੇ ਕਿ ਜਿਵੇਂ ਕਿਤੇ ਦੋ ਵਿਰੋਧੀ ਮਨੁੱਖ ਇੱਕ ਦੂਜੇ ਦੇ ਕੱਟੜ ਦੁਸ਼ਮਣ ਹੋਣ, ਜਿੰਦ ਦੇ ਵੈਰੀ ਹੋਣ, ਪਰ ਉਹਨਾਂ ਦੇ ਸਿਰ ਤੇ ਖਲੋਤਾ ਹੋਵੇ ਬਾਦਸ਼ਾਹ, ਕਹਿ ਕਿ ਭਾਵੇਂ ਤੁਸੀਂ ਜਿੰਨੇ ਮਰਜ਼ੀ ਵਿਰੋਧੀ ਹੋ, ਮੇਰਾ ਹੁਕਮ ਹੈ ਕਿ ਤੁਸੀਂ ਇਕੱਠਿਆਂ ਨੇ ਕੰਮ ਕਰਨੇ। ਕਹਿਣ ਲੱਗੇ ਵਾਹ ਮੇਰੇ ਦਾਤਿਆ, ਇੱਕ ਦੂਜੇ ਦੇ ਵਿਰੋਧੀ ਤੱਤ ਨੇ, ਅੱਗ ਪਾਣੀ ਨੂੰ ਪਾਣੀ ਅੱਗ ਨੂੰ ਬਰਦਾਸ਼ਤ ਕਰੇਗਾ? ਹੇ ਮੇਰੇ ਮਾਲਕ ਜੀ, ਹਵਾ ਤੇ ਅੱਗ, ਪਾਣੀ ਤੇ ਅੱਗ, ਪਰ ਤੂੰ ਮੇਰੇ ਮਾਲਕ ਇਹੋ ਜੀ ਕਿਰਪਾ ਕੀਤੀ, ਏਦੋਂ ਵੱਡਾ ਤੇਰਾ ਹੁਕਮ ਸਬੂਤ ਕਿੱਥੋਂ ਮਿਲੇਗਾ ਕਿ ਸਰੀਰ ਵਿੱਚ ਪੰਜੇ ਤੱਤ ਨੇ, ਇੱਕ ਦੂਜੇ ਦੇ ਵਿਰੋਧੀ ਨੇ, ਤੁਸੀਂ ਪੰਜਾਂ ਨੂੰ ਇਕੱਠਿਆਂ ਕਰਕੇ ਕਿਹਾ ਕਿ ਇਸ ਸਰੀਰ ਦੀ ਸੰਭਾਲ ਤੁਸੀਂ ਪੰਜਾਂ ਨੇ ਕਰਨੀ? ਕਹਿਣ ਲੱਗੇ ਏਦੋਂ ਵੱਡਾ ਭੈ ਕੀ? ਭਾਈ ਸਾਹਿਬ ਨੇ ਸ਼ਬਦ ਵਰਤੇ, ਭੈ ਵਿੱਚ ਧਰਤ ਆਕਾਸ਼ ਹੈ, ਨਿਰਾਧਾਰ ਭੈ ਭਾਰ ਧਰਾਇਆ, ਪਵਨ ਪਾਣੀ ਬੈਸੰਤਰੋ, ਭੈ ਵਿੱਚ ਰੱਖੇ ਮੇਲ ਮਿਲਾਇਆ। ਭੈ ਵਿੱਚ ਰੱਖੇ ਅਰਥ ਵੱਖਰਾ ਨਹੀਂ ਕੀਤਾ, ਵੀ ਇਹਨਾਂ ਨੂੰ ਵੱਖ ਵੱਖ ਰੱਖ ਦਿੱਤਾ, ਪਵਨ ਨੂੰ ਵੱਖ ਕਰ ਦਿੱਤਾ, ਪਾਣੀ ਨੂੰ ਵੱਖ ਕਰ ਦਿੱਤਾ, ਆਕਾਸ਼ ਨੂੰ ਵੱਖ ਕੀਤਾ। ਕਹਿਣ ਲੱਗੇ ਭੈ ਵਿੱਚ ਰੱਖ ਕੇ ਇਹਨਾਂ ਪੰਜਾਂ ਨੂੰ ਮਿਲਾ ਦਿੱਤਾ, ਭੈ ਵਿੱਚ ਰੱਖੇ ਮੇਲ ਮਿਲਾਇਆ। ਤੇ ਪੁੱਛਿਆ ਜੀ ਫਿਰ ਅੱਗੇ ਕਿਰਪਾ ਕਰੋ, ਇਹਦੀ ਵਿਆਖਿਆ ਕਰੋ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿਣ ਲੱਗੇ ਪਾਣੀ ਵਿੱਚ ਧਰਤ ਧਾਰ, ਬਿਨ ਥੰਮਾ ਆਕਾਸ਼ ਰਹਾਇਆ, ਕਦੇ ਤੱਕ ਉਹਦਾ ਭੈ। ਹੁਣ ਜੇ ਕਿਤੇ ਪਾਣੀ ਵੱਲ ਤੱਕਦੇ ਹਾਂ, ਕਈ ਵਾਰੀ ਇਹ ਵਿਚਾਰ ਆਈ, ਭਾਈ ਸਾਹਿਬ ਕਹਿੰਦੇ ਨੇ ਇੰਨਾ ਪਾਣੀ ਇੱਕ ਧਰਤੀ ਦੇ ਅੰਦਰ ਤੇ ਜਿਤਨਾ ਧਰਤੀ ਤੇ ਤਿੰਨ ਕਿੱਸਾ ਪਾਣੀ ਆਪਾਂ ਤੱਕਦੇ ਹਾਂ, ਇੱਕ ਹਿੱਸਾ ਧਰਤੀ, ਉਹੀ ਸਰੀਰ ਦੀ ਬਣਤਰ, ਤਿੰਨ ਹਿੱਸੇ ਦੇ ਵਿੱਚ ਪਾਣੀ। ਸਹਿ ਭਾਈ ਗੁਰਦਾਸ ਕਹਿਣ ਲੱਗੇ ਇਹਨੂੰ ਹੁਕਮ ਕਰ ਦਿੱਤਾ ਕਿ ਪਾਣੀ ਭਾਵੇਂ ਤੇਰੀ ਬਹੁਤਾਤ ਬਹੁਤ ਹੈ, ਤੂੰ ਧਰਤੀ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਪਰ ਤੇਰੇ ਤੇ ਇੱਕ ਭੈ ਦਾ ਕੁੰਡਾ ਹੈ, ਤੂੰ ਇੰਨੀ ਤਾਦਾਦ ਵਿੱਚ, ਇੰਨੀ ਗਿਣਤੀ ਮਿਣਤੀ ਵਿੱਚ, ਬਹੁਤਾਤ ਵਿੱਚ ਹੋਣ ਦੇ ਬਾਵਜੂਦ ਵੀ ਇਸ ਧਰਤੀ ਨੂੰ ਡੋਬਣਾ ਨਹੀਂ, ਇਹ ਮੇਰਾ ਹੁਕਮ। ਕਹਿਣ ਲੱਗੇ ਪਿਆਰਿਆ ਕਦੇ ਤੱਕ पानी विच धरत धर बिन थम्मा आकाश रहाया। हुण असीं तकने कदी भी कई बार जिहड़े ब्रिज बने देखने ते खास करके वेखण जाने भी इस ब्रिज इस पुल दे थले कोई सपोर्ट नहीं, भावें सैदा ते उन्हां जां उत्तो सपोर्ट लाई होवे। भाई साहब कहिंदे ने इक मनुख दी किरत इक पुल कुछ मीलां दा बिना सपोर्ट तो देखें ते कईआं होर नूं लै के जाना कि देखो इन्ना सोहना पुल मनुख दी कारीगरी थले कोई सपोर्ट नहीं। कहन लगे जिहड़ा तेरे उत्ते समान खलोता है इहदे थले किहड़ी सपोर्ट है, इहदे थले कोई थम है। जे मालक एडा वड्डा असमान खिलाड़ी बैठा है ते इहदा मतलब किसे दे भै विच खलोता होया। भाई साहब कहन लगे कि पानी विच धरत धर बिन थम्मा आकाश रहाया। ते अगला बचन कीता कहन लगा गुरमुखा कठ है अंदर अगन धर, काट दा अर्थ लकड़ी, लकड़ी विच उहने अग रखी ते अग दी जिहड़ा टिकाणा उह है इंदर विच। कहन लगे कठ है अंदर अगन रख, कर पर फुलत सुफल फलाया। उस मालक ने अग नूं लकड़ विच रुख विच रख दिता ते नाल इक गल कही ऐ अग तू अपनी मर्जी करके रुख नूं साड़ना नहीं, चेते रखी कि तू इहदे विच रहना जरूर है पर रहण दे बावजूद तू इहदे विचों मिठे फल पैदा कर लिया। कहन लगे कदी तक इह भै नहीं, कठ है अंदर अगन धर कर पर फुलत सफल फलाया। ते भाई साहब फिर अगे कहन लगे गुरमुखा नवी दवारी पवन धर, आप है ही तेरे शरीर दे नौ दरवाजे ने ते हकीकत इह वे शब्द सानू वरतने पैणगे। उस मालक ने नौ दरवाजिया विच भी पवन धरी है तेरे शरीर दा मल जिहड़ा उह कढ़न वास्ते, उहने इह भी किसे भै दे विच टिकाई होई नवी दवारी पवन धर। कहन लगे चंद सूरज भै अंदर चलाया, चंद्रमा ते सूरज भै विच ने पर कहन लगे निरपौ आप निरंजन राया, सारिया ते भय दा कानून लागू करके एक मेरा निरपौ वाहगुरु ए माया तो रहत जिहदे उत्ते किसे दे भी भय दा कोई कुंडा नहीं। कहन लगे उहदे उत्ते कोई डर उहनूं कोई भय नहीं। धन गुरु ग्रंथ साहिब जी दी बाणी विचों अर्ज करनी है अगे कि जे सिख इह सलोक पढ़ दे ते केवल इहदा मतलब तू संसार दी वस्तुआं नूं तक के नहीं, कहिंदे तू मेरी अंश है तेनू इस करके दसना पियावा हर चीज भय विच जे वाहगुरु निरभउ वे ते जिदन गुरु के सिखा ऐ मनुखा तू निरभउ नू जपेगा ते सच जानी ए ताकतां तेरे तो ही भय खान गियां ते तू भी निरभउ हो जाएगा। गुरु ग्रंथ साहिब दी बाणी विचों कदी दर्शन करिए कि इन्हां चीजां उत्ते भय किन्ना है। साहिब जी ने बचन कीता कहन लगे कि डर पै धरत आकाश नखत्रा। कदी तको के चीजां जिहड़ियां ने इह डरदियां पईयां ने, सिर उपर अमर करारा कहिंदे ने धरती आकाश ते आ जिहड़े तारे तू टिम टमांदे तकना। चलो पढ़े लिखे तुसीं सज्जन साइंस वाले जानदे हो आ ग्रह जिहड़े ने अपनी थां ते घूमदे नहीं पए। आ साहिब ने अज जिक्र भी करना को करोड़ी चलतना अंत, पता नहीं किन्ने कु करोड़ां को इह सबर कर चुके ने ते किन्ना कु करदे रहणगे। कदी इक दूजे दे नाल टकराए ने ते जे नहीं टकराते पे ते सजना चेते रखी किसे दे भय भी चलते पे कोई नेम उन्हें बने। सह गुरु ग्रंथ साहिब विच गुरु अर्जुन देव सच्चे पातशाह कहन लगे डर पै धरत आकाश निखत्रा। क्यों डरते ने सिर उपर अमर करारा, अमर डर ते हुक्म, उस मालक का हुक्म इन्हां दे सिर दे उत्ते वे। कहन लगे पौन पानी वह संतर डर पै, डर पै इंद्र बिचारा, एका निरपो बात सुनी सो सुखिया सो सदा सुहेला जो गुरु में लगाए गुनी। कहिंदे ने एक गल मेरे गुरु ने समझाई ओ निरभउ हो जांदा ही जिहड़ा अपने सतगुरु दे चरणां विच जुड़ के उस करते पुरख वाहगुरु निरभउ नूं चेते कर लंपदे। कदी तकियो एक अर्ज कीती सी लावां दी व्याख्या करदे हां, साहिब ने जदों बचन कीता हर दूजड़ी लाम सतगुरु पुरख मिलाया बलराम जीओ, निरपौ पै मन होए खोमे मैल गवाया बलराम जीओ। कदी तक्यो हजूर गुरु ग्रंथ साहिब कहिंदे ने ओनी देर तक बंदा निरपौ हो ही नहीं सकदा जिन्नी देर तक इहदे विच भय ना पैदा होवे। ते तकांगे भी भय वाला निरपौ किवें हो गया। कदी गुरु ग्रंथ साहिब विच गुरु अंगद साहिब जी का बचन पढ़ियो कहन लगे जिन्ना भौ तिन नाहीं भौ। कहन लगे जिन्हां दे अंदर हुण इहदी इबारत साहिब ने जिहड़ा श्लोक दिता कि जिन्ना पाओ तिन नाहे पाओ, ਕਹਿਣ ਲੱਗੇ ਮੁੱਚ ਭਉ ਨਿਭਵਿਆ ਨਾਨਕ ਇਹੋ ਪਤੰਤਰਾ ਤਿਤ ਦੀਵਾਨ ਗਿਆ। ਇਹਦੇ ਅਰਥ ਕੀ ਨੇ? ਕਹਿਣ ਲੱਗੇ ਜਿੰਨਾ ਭਉ ਤਿੰਨ ਨਾਹੇ ਭਉ। ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਜੀ ਦਾ ਨਿਰਮਲ ਭਉ ਵੇ, ਚੇਤੇ ਰੱਖੀ ਉਹਨੂੰ ਦੁਨੀਆਂ ਦਾ ਕੋਈ ਭੈ ਨਹੀਂ। ਪਹਿਲਾ ਭਉ ਜਿਹੜਾ ਉਹਦਾ ਅਰਥ ਨਿਰਮਲ ਭਉ, ਜਿੰਨਾ ਭਉ ਤਿੰਨ ਨਾਹੇ ਭਉ। ਮੁੱਚ ਭਉ ਨਿਭਵਿਆ, ਮੁੱਚ ਦਾ ਅਰਥ ਹੁੰਦਾ ਬਹੁਤ ਜ਼ਿਆਦਾ। ਕਹਿਣ ਲੱਗੇ ਉਹਨਾਂ ਲੋਕਾਂ ਦਾ ਅੰਦਰ ਇੰਨਾ ਕੁ ਕੰਬਦਾ, ਕਿੰਨਾ ਦਾ ਨਿਭਵਿਆ ਦਾ ਅਰਥ, ਜਿਨ੍ਹਾਂ ਦੇ ਅੰਦਰ ਮੇਰੇ ਵਾਹਿਗੁਰੂ ਦਾ ਨਿਰਮਲ ਭਉ ਨਹੀਂ, ਜਿਨ੍ਹਾਂ ਦੇ ਅੰਦਰ ਸਾਈਂ ਦਾ ਭਉ ਨਹੀਂ। ਕਹਿਣ ਲੱਗੇ ਮੁੱਚ ਭਉ ਨਿਭਵਿਆ। ਕਹਿਣ ਲੱਗੇ ਪਿਆਰਿਆ ਚੇਤੇ ਰੱਖ, ਇਹ ਹੀ ਬਚਨ ਗੁਰੂ ਰਾਮਦਾਸ ਨੇ ਕਿਹਾ, ਹਰ ਦੂਜੜੀ ਲਾਉਣ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਜਿੱਦਣ ਸਤਿਗੁਰੂ ਪੁਰਖ ਮਿਲੇ ਉਹਨਾਂ ਇੱਕ ਗੱਲ ਕਹੀ, ਨਿਰਭਉ ਪੈਮਨ ਹੋਏ ਖੋ ਮੈਂ ਮਹਿਲ ਗਵਾਇਆ ਬਲਰਾਮ ਜੀਓ, ਨਿਰਮਲ ਭਉ ਪਾਇਆ। ਪਹਿਲਾਂ ਕਹਿ ਦਿੱਤਾ ਬਿਲਕੁਲ ਨਿਰਭਉ ਹੋ ਗਿਆ, ਤੇ ਕਹਿਣ ਲੱਗੇ ਉਦਣ ਨਿਰਭਉ ਹੋਇਆ ਜਿੱਦਣ ਇਹਦੇ ਅੰਦਰ ਨਿਰਮਲ ਭਉ ਆ ਗਿਆ। ਨਿਰਮਲ ਭਉ ਕੀ? ਕਦੀ ਤੱਕਿਓ, ਜਿਨ੍ਹਾਂ ਦੇ ਅੰਦਰ ਨਿਰਮਲ ਭਉ ਹੋਵੇ ਨਾ, ਉਹ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਉਹਨਾਂ ਦੇ ਪੜ੍ਹੇ, ਉਹਨਾਂ ਨੇ ਬੜੇ ਪਿਆਰੇ ਬਚਨ ਕਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜਿਨ੍ਹਾਂ ਅੰਦਰ ਵਾਹਿਗੁਰੂ ਦਾ ਭੈ ਹੈ ਪਿਆਰੇ, ਉਹ ਹਰ ਕੰਮ ਕਰਦਿਆਂ ਉਹ ਡਰਦੇ ਪਏ ਨੇ ਸੰਸਾਰ ਤੋਂ ਨਹੀਂ ਪਰਮੇਸ਼ਵਰ ਤੋਂ। ਤਾਂ ਹੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਅੰਦਰ ਨਿਰਮਲ ਭਾਵੇ, ਉਹ ਹੀ ਕਹਿੰਦੇ ਨੇ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਹੇ ਮੇਰੇ ਮਾਲਕ ਡੱਡੇ ਅੱਖਰ ਰਾਹੀਂ ਕਿ ਜਿੱਦਣ ਤੇਰੀ ਕਿਰਪਾ ਦੇ ਨਾਲ ਅੰਦਰ ਡਰ ਪੈਦਾ ਹੋ ਗਿਆ, ਡੱਡਾ ਡਰ ਉਪਜੈ, ਕਿਹੜਾ ਡਰ? ਨਿਰਮਲ ਭਉ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਕਦੀ ਤੱਕਿਓ ਨਿਰਮਲ ਭਉ। ਧੰਨ ਗੁਰੂ ਅਮਰਦਾਸ ਜੀ ਤੁਰੇ ਜਾਂਦੇ ਨੇ ਤੇ ਗੁਰੂ ਅੰਗਦ ਸਾਹਿਬ ਤੋਂ ਉਹਨਾਂ ਦਾ ਇੱਕ ਇੰਚ ਹੱਥ ਨਿਕਲਿਆ ਅੱਗੇ, ਤੇ ਉਸੇ ਹੱਥ ਤੇ ਲਪੇਟ ਕੇ ਕੱਪੜਾ ਗਲ ਵਿੱਚ ਪਾ ਲਿਆ। ਜੇ ਪੁੱਛਿਆ ਪੁਰਖਾ ਕਿਉਂ? ਕਹਿਣ ਲੱਗੇ ਦਾਤਿਆ, ਅੱਜ ਇਹ ਤਨ ਦਾ ਇੱਕ ਹੱਥ ਅੱਗੇ ਨਿਕਲਦਾ ਤੇ ਮਨ ਤੇ ਖਲੋਂਦਾ ਨੀ, ਕੱਲ ਮਨ ਤੇਰੇ ਤੋਂ ਅੱਗੇ ਨਿਕਲ ਕੇ ਆਪ ਉਦਰਾ ਹੋਵੇਗਾ, ਤੇ ਜਿਹੜਾ ਗੁਰੂ ਤੋਂ ਅੱਗੇ ਨਿਕਲ ਜਾ ਉਹਨੂੰ ਮੁਰਦਾ ਕਰਾਰ ਦੇ ਦਿੱਤਾ। ਕਦੇ ਤੱਕੋ ਸਿਰਫ ਨਿਰਮਲ ਭਉ, ਕੇਵਲ ਤਨ ਨਾਲ ਨਹੀਂ। ਜੇ ਮਨਾ ਤੂੰ ਆਪਣੀ ਚੰਚਲਤਾਈ ਆਪਣੀ ਚਲਾਕੀ ਨੂੰ ਗੁਰੂ ਤੋਂ ਅੱਗੇ ਸਮਝਣਾ ਪਿਆ, ਇਹਦਾ ਮਤਲਬ ਤੇਰੇ ਅੰਦਰ ਫਿਰ ਨਿਰਮਲ ਭਉ ਨਹੀਂ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਕਿ ਜਦੋਂ ਮੇਰੇ ਮਾਲਕ ਦੀ ਕਿਰਪਾ ਨਾਲ ਤੇਰੇ ਅੰਦਰ ਵਾਹਿਗੁਰੂ ਦਾ ਭੈ ਪੈਦਾ ਹੋ ਜਾਏ ਤੇ ਉਸ ਡਰ ਵਿੱਚ ਦੁਨੀਆਂ ਦੇ ਸਾਰੇ ਡਰ ਸਮਾ ਜਾਂਦੇ ਨੇ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜੋ ਡਰ ਡਰੈ, ਜੇ ਤੂੰ ਦੁਨੀਆਂ ਦੇ ਡਰ ਤੋਂ ਤਾਂ ਭੈ ਖਾਏ ਤੇ ਰੱਬ ਦੇ ਡਰ ਤੋਂ ਦੂਰ ਜਾਏ ਵੀ ਉਹਦਾ ਭੈ ਨਾ ਖਾਏ, ਜੋ ਡਰ ਡਰੈ ਤਾਂ ਫਿਰ ਡਰ ਲੱਗ ਗਏ। ਨਡਰ ਹੁਆ ਡਰ ਕੁਰਤੇ ਪਾਗੈ, ਜਿੱਦਣ ਵਾਹਿਗੁਰੂ ਜੀ ਦਾ ਤੇਰੇ ਅੰਦਰ ਭੈ ਆ ਗਿਆ ਉਦਣ ਤੇਰੇ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਜਾਣਗੇ। ਸਾਹਿਬ ਜੀ ਨੇ ਕਿਹਾ ਵੀ ਉਹ ਨਿਰਭਉ ਨੂੰ ਜਪੀਏ ਤੇ ਫਿਰ ਉਹਦੇ ਵਰਗਾ ਨਿਰਭਉ ਹੋ ਸਕੀਦਾ। ਜਿਵੇਂ ਗੁਰਮੁਖਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹੀਦਾਂ ਦਾ ਜ਼ਿਕਰ ਕਰਨੇ, ਅੱਜ ਮੇਰਾ ਦਿਲ ਕੀਤਾ ਵੀ ਸਿੱਖ ਇਤਿਹਾਸ ਦਾ ਇੱਕ ਪੰਨਾ ਆਪ ਨੂੰ ਸਾਂਝਾ ਜ਼ਰੂਰ ਕਰਨਾ। ਜਿਸ ਗੁਰਮੁਖ ਪਿਆਰੇ ਦੀ ਘਾਲਣਾ ਬੜੀ ਏ, ਪਰ ਵੱਧ ਕਿਸਮਤੀ ਇਹ ਵੇ ਕਿ ਜਿਹੜਾ ਜਿੱਡੀ ਵੱਡੀ ਕੁਰਬਾਨੀ ਵਾਲਾ ਹੁੰਦਾ, ਸਾਡੇ ਇਤਿਹਾਸ ਨੇ ਕੋਸ਼ਿਸ਼ ਕੀਤੀ ਏ ਕਿਸੇ ਤਰੀਕੇ ਨਾਲ ਉਹਦੇ ਉੱਤੇ ਕੋਈ ਨਾ ਕੋਈ ਊਣਤਾਈ ਦਾ ਦਾਗ ਲਾਇਆ ਜਾਏ। ਕਦੇ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਿਹੜੇ ਨਿਰਭਉ ਨੂੰ ਜਪਦੇ ਨੇ, ਕੀ ਉਹ ਨਿਰਭਉ ਹੋ ਨਹੀਂ ਜਾਂਦੇ? ਤੇ ਆ ਸਾਰੀਆਂ ਚੀਜ਼ਾਂ ਫਿਰ ਉਹਨਾਂ ਦੇ ਭੈ ਵਿੱਚ ਤੁਰਦੀਆਂ ਨੇ। ਦੋ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੇ। ਇੱਕ ਬਚਨ ਜਦੋਂ ਅਸੀਂ ਪੜ੍ਹਦੇ ਹਾਂ ਕਿ ਸੰਧਾ ਮਰਕਾ ਜਾਏ ਪੁਕਾਰੇ ਪ੍ਰਹਿਲਾਦ ਵਾਲਾ, ਉਹਦੇ ਵਿੱਚ ਇੱਕ ਤੁਕ ਹੈ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰੇਗੀ, ਪਾਣੀ ਪੌਣ ਅੱਗ ਧਰਤੀ ਪਹਾੜ ਰੁੱਖ, ਇਹ ਕਿਸੇ ਦੇ ਭੈ ਵਿੱਚ ਨੇ। ਉੱਥੇ ਇੱਕ ਬਚਨ ਆਉਂਦਾ, ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰ ਸੈ ਔਦ ਕਨੇਰੀ, ਦੁਸ਼ਟਾਂ ਨੇ ਆਪਸ ਵਿੱਚ ਬਹਿ ਕੇ ਮੰਤਰ ਪਕਾਇਆ। ਤੇ ਚੇਤੇ ਰੱਖਿਓ ਗੁਰਮੁਖੋ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਕਿਹਾ ਵੀ ਹਰ ਪਾਸੇ ਮੇਰੇ ਮਾਲਕ ਤੇਰੀ ਜੋਤ ਹੈ, ਉੱਥੇ ਕੁਕਰਮ ਤੇ ਜ਼ਾਲਮ ਬੰਦੇ ਨੂੰ ਸਾਹਿਬ ਸੱਚੇ ਪਾਤਸ਼ਾਹ ਨੇ ਦੁਸ਼ਟ ਕਹਿਣ ਲੱਗਿਆ ਵੀ ਗੁਰੇਜ਼ ਨਹੀਂ ਕੀਤਾ। ਕਦੇ ਤੱਕਿਓ ਸੱਕੇ ਪਿਓ ਤੇ ਪੁੱਤਰ ਨੇ, ਤੇ ਇੱਕੋ ਪੰਕਤੀ ਵਿੱਚ ਦੋਨਾਂ ਦਾ ਜ਼ਿਕਰ ਕਰੇ। ਇੱਕ ਨੂੰ ਤੇ ਵਡਿਆ ਕੇ ਕਹਿੰਦੇ ਨੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ ਚੇਤੇ ਰੱਖਿਓ। ਕਹਿਣ ਲੱਗੇ ਹਰ ਨਾਪਸ਼ ਦੁਸ਼ਟ ਹਰ ਮਾਰਿਆ। ਸਬੰਧ ਉਹਨਾਂ ਦਾ ਪਿਓ ਤੇ ਪੁੱਤਰ ਦਾ, ਪਰ ਜੇ ਪਿਓ ਵੀ ਜ਼ਾਲਮ ਬਣ ਜਾਏ ਤੇ ਗੁਰੂ ਰਾਮਦਾਸ ਵਰਗੇ ਜਿਹੜੇ ਨਿਮਰਤਾ ਦੇ ਪੁੰਜ ਨੇ ਉਹ ਕਹਿਣ ਲੱਗੇ ਜ਼ਾਲਮ ਬੰਦੇ ਲਈ ਸ਼ਬਦ ਫਿਰ ਦੁਸ਼ਟੀ ਵਰਤਿਆ ਜਾ ਸਕਦਾ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਣ, ਪਿਓ ਦੁਸ਼ਟ ਹੈ ਤੇ ਪੁੱਤਰ ਲਈ ਸ਼ਬਦ ਭਗਤ ਪੈ ਵਰਦੇ ਨੇ। ਉੱਥੇ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਿਹਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਦੁਸ਼ਟ ਸਭਾ ਮਿਲ ਮੰਤਰ ਪਕਾਇਆ। ਦੁਸ਼ਟਾਂ ਦੀ ਸਭਾ ਇਕੱਠੀ ਹੋਈ, ਉਹਨਾਂ ਨੇ ਆਪਸ ਵਿੱਚ ਬਹਿ ਕੇ ਮਤਾ ਪਕਾਇਆ, ਸਲਾਹ ਕੀਤੀ ਕਿ ਕਰਸੈ ਔਦ ਕਨੇਰੀ, ਇਸ ਪ੍ਰਹਿਲਾਦ ਦੀ ਔਦ ਕਨੇਰੀ ਦਰ ਤੇ ਇਹਦੀ ਗਰਦਨ ਲਾ ਕੇ ਜਾਏ ਨੂੰ ਖਤਮ ਕਰ ਦਿਓ। ਤੇ ਅੱਗੇ ਕਹਿੰਦੇ ਵੇਖੋ ਮੇਰੇ ਮਾਲਕ ਦੀ ਇਹ ਰਜ਼ਾ ਤੇ ਇਹ ਰਚਨਾ ਉਹਦੇ ਭੈ ਵਿੱਚ ਹੈ। ਪਹਿਲਾਂ ਕਿਸੇ ਨੇ ਕਿਹਾ ਪਹਾੜ ਤੋਂ ਸੱਟੋ, ਤੇ ਇਹਨਾਂ ਨੂੰ ਪਤਾ ਨਹੀਂ ਕਿ ਜਿਹੜਾ ਪ੍ਰਹਿਲਾਦ ਇੱਕ ਦਾ ਪੁਜਾਰੀ ਏ, ਇਹ ਪਹਾੜ ਨਦੀਆਂ ਨਾਲੇ ਤਾਂ ਰੱਬ ਦੇ ਚਾਕਰ ਨੇ, ਤੇ ਕਦੀ ਤੱਕਿਓ ਕਿ ਜਿਹੜਾ ਰੱਬ ਦਾ ਚਰਨਾ ਵੀ ਜੁੜਿਆ ਉਹਦੇ ਚਾਕਰ ਉਹਦੀ ਸੇਵਾ ਕਰਦੇ ਨੇ, ਉਹਨੂੰ ਮਾਰਦੇ ਨਹੀਂ। ਫਿਰ ਇਹ ਵੱਖਰਾ ਵਿਸ਼ਾ ਕਿ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਉੱਤੇ ਉਹ ਠੰਡੀ ਕਿਉਂ ਨਾ ਹੋ ਗਈ। ਸਾਹਿਬ ਕਿਰਪਾ ਕਰਨ ਇੱਕ ਦਿਨ ਇਹ ਵੀ ਅਰਜ਼ ਕਰਾਂਗਾ। ਕਹਿਣ ਲੱਗੇ ਕਿ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ, ਹੁਣ ਸ਼ਬਦ ਗਿੜੀ ਜੋ ਗਿਰ ਦਰ ਤੇ ਪਹਾੜ, ਇੱਕੋ ਪੰਕਤੀ ਵਿੱਚ ਸਾਰੇ ਦੁਸ਼ਟਾਂ ਦੇ ਤਸੀਹਾਂ ਦਾ ਜ਼ਿਕਰ ਕਰ ਦਿੱਤਾ। ਪਹਾੜ ਤੋਂ ਸੱਟਿਆ, ਪਰ ਪਹਾੜ ਨੇ ਆਪਣੀ ਜਰਾਮ ਤਕਾਈ, ਪਹਾੜ ਤੋਂ ਡਿੱਗਿਆ ਹੋਇਆ ਵੀ ਪ੍ਰਹਿਲਾਦ ਅਡੋਲ ਹੈ। ਕਹਿਣ ਲੱਗੇ ਪਹਾੜ ਵੀ ਆਵਾਜ਼ ਦਿੰਦਾ ਕਿ ਝੱਖੜ ਆਵੇ ਤੇ ਮੈਂ ਨਹੀਂ ਡੋਲਦਾ, ਕੱਲ ਨੂੰ ਕੋਈ ਝੱਖੜ ਪਰਲੋ ਆਏ ਮੈਂ ਤਾਂ ਡੋਲ ਸਕਦਾ, ਪਰ ਜਿਹਨੂੰ ਮੇਰੇ ਉੱਤੋਂ ਸੱਜਦੇ ਪਏ ਇਹ ਉਸ ਅਡੋਲ ਨਾਲ ਜੁੜਿਆ ਹੈ ਕਿ ਧਰਤੀ ਤਾਂ ਖਤਮ ਹੋ ਸਕਦੀ ਹੈ ਪਰ ਉਹਦੇ ਨਾਲ ਜੁੜਿਆ ਹੋਇਆ ਕਦੀ ਡੋਲਦਾ ਨਹੀਂ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਪਹਾੜ ਤੋਂ ਸੱਟਿਆ ਪਰ ਅਡੋਲ ਹੈ, ਰੁੱਖ ਤੋਂ ਸੱਟਿਆ। ਕਹਿਣ ਲੱਗੇ ਰੁੱਖ ਨੇ ਜ਼ਿਰਾਨ ਦਿਖਾਈ ਦਰਵੇਸ਼ਾਂ ਵਾਲੀ, ਉਹਨੇ ਝਰੀਟ ਨਾ ਲੱਗਣ ਦਿੱਤੀ, ਪਾਣੀ ਵੀ ਸੱਟਿਆ ਤੇ ਪਾਣੀ ਨੇ ਹੋਕਾ ਦੇ ਕੇ ਕਿਹਾ ਨਹੀਂ ਮੈਂ ਕਤਰਾ ਕੀ ਕਰ ਸਕਣਾ, ਇੱਥੇ ਤਾਂ ਭੈ ਵਿੱਚ ਚੱਲੇ ਲੱਖ ਦਰਿਆਓ, ਮੈਂ ਪਾਣੀ ਇਹਨੂੰ ਡੋਬ ਨਹੀਂ ਸਕਦਾ। ਅੱਗ ਵੀ ਸੱਟਿਆ, ਅੱਗੋ ਆਵਾਜ਼ ਆ ਗਈ ਕਿ ਭੈ ਵਿੱਚ ਅਗਨ ਕੱਢਿਆ ਵੇਗਾਰ, ਮੈਂ ਤਾਂ ਬਿਨਾਂ ਮਜ਼ਦੂਰੀ ਲਿਆ ਰੱਬ ਦੇ ਪਿਆਰਿਆਂ ਦੀ ਸੇਵਾ ਵੀ ਕਰਨੀ ਆ, ਮੈਂ ਪ੍ਰਹਿਲਾਦ ਨੂੰ ਸਤਾਉਣਾ ਨਹੀਂ। ਸਿਰਫ ਇਸ ਕਰਕੇ ਚੀਜ਼ਾਂ ਭੈ ਵਿੱਚ ਨੇ। ਸਾਹਿਬ ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇਰੀ, ਮੇਰੇ ਪਰਮੇਸ਼ਵਰ ਦੇ ਭੈ ਵਿੱਚ ਨੇ ਚੀਜ਼ਾਂ, ਤੇ ਜਿਹੜਾ ਇਹਨਾਂ ਦੇ ਨਾਲ ਨੂੰ ਤਸੀਹੇ ਦੇਣਾ ਚਾਹੇ ਉਹ ਆਪਣੀਆਂ ਚੀਜ਼ਾਂ ਦਾ ਸੁਭਾਅ ਚੇਂਜ ਕਰ ਦਿੰਦਾ। ਕਦੀ ਦੂਸਰਾ ਪ੍ਰਮਾਣ ਚੱਕਿਓ ਕਿ ਇਹ ਚੀਜ਼ਾਂ ਉਹਦੇ ਭੈ ਵਿੱਚ ਨਹੀਂ। ਤੇ ਸਿਰਫ ਅਰਜ਼ ਕਰਨੀ ਹੈ ਭਗਤ ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨ ਵਾਲਿਓ, ਇਹ ਦਰਿਆ ਵੀ ਪਾਣੀ ਵੀ ਭੈ ਵਿੱਚ ਜੇ। ਕਈ ਵਾਰੀ ਇਹੋ ਜਿਹੀਆਂ ਸਾਖੀਆਂ ਜਦੋਂ ਆ ਮਹਾਰਾਜਾ ਰਣਜੀਤ ਸਿੰਘ ਦੀ ਅਟਕ ਦੀ ਸਾਖੀ ਪੜ੍ਹਨੇ ਤੇ ਮਨੁੱਖ ਕਹਿ ਦਿੰਦੇ ਨੇ ਕਿਉਂ, ਤੇ ਦਰਿਆ ਨਾਲ ਸੰਬੰਧਿਤ ਦੋ ਪ੍ਰਮਾਣ ਦੇਣੇ ਨੇ ਤੇ ਦੇਣੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਨੇ, ਪੜ੍ਹੇ ਤੁਸੀਂ ਬੜੀ ਵਾਰੀ ਨੇ। ਇੱਕ ਤਾਂ ਭੈਰੋ ਰਾਗ ਦਾ ਇੱਕ ਸ਼ਬਦ ਪੜ੍ਹਿਓ, ਜੋ ਗੁਰ ਦਿਓ ਤਾਂ ਮਿਲੈ ਮੁਰਾਰ। ਉਸ ਪੂਰੇ ਸ਼ਬਦ ਨੂੰ ਭਗਤ ਨਾਮਦੇਵ ਦਾ ਸ਼ਬਦ, ਚਾਰ ਘਟਨਾਵਾਂ ਦਾ ਜ਼ਿਕਰ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜ੍ਹਿਆ। ਇੱਕ ਤਾਂ ਦਿਓੜਾ ਫਿਰਨ ਵਾਲੀ, ਦੁੱਧ ਪੀਓ ਗੋਬਿੰਦੇ ਰਾਏ, ਦੂਸਰੀ ਪਾੜ ਪੜੋਸਨ ਪੂਛਣਾ ਨਾਮਾ ਕਾਪੈ ਛਾਂ ਛੁਵਾਈ ਹੋ, ਤੀਸਰੀ ਤੇ ਇੱਕ ਚੌਥੀ ਅਸੀਂ ਪੜ੍ਹ ਰਹੇ ਹਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਸੁਲਤਾਨ ਪੁੱਛੈ ਸੁਣਬੇ ਨਾਮਾ, ਦੇਖੋ ਰਾਮ ਤੁਹਾਰੇ ਕਾਮਾ। ਇੱਕ ਪੰਜਵੀਂ ਵੀ ਹੈ ਜੇ, ਉਹ ਵੀ ਜੋ ਗੁਰ ਦਿਓ ਤਾਂ ਛੱਪਰ ਛਾਈ, ਜੋ ਗੁਰ ਦਿਓ ਸੇਜ ਨਿਕਸਾਈ। ਕਦੀ ਤੱਕੇ ਹੋਏ ਪੰਜਵੀਂ ਘਟਨਾ ਹੈ, ਪਰਮੇਸ਼ਵਰ ਦੀ ਰਜ਼ਾ ਨੂੰ ਮੰਨਣ ਵਾਲੇ ਇਹ ਸ਼ਕਤੀਆਂ ਉਹਨਾਂ ਦੇ ਅਧੀਨ ਨੇ। ਹੁਣ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਸਾਡੇ ਕੋਲ ਕੋਈ ਪ੍ਰਮਾਣ, ਸੇ ਕੋਲ ਕੋਈ ਹੋਰ ਦਲੀਲ ਨਹੀਂ। ਸ਼ਬਦ ਉੱਥੇ ਵੀ ਜੋ ਗੁਰ ਦਿਓ ਸੇਜ ਨਿਕਸਾਈ, ਇੱਥੇ ਸੱਸੇ ਨੂੰ ਸਿਹਾਰੀ ਖਾਹਾ ਤੇ ਜੱਜੈ ਸੇਜ ਨਿਕਸਾਈ, ਇੱਥੇ ਸੇਜ ਸੇਜ ਪਾਠ ਹੈ ਤੇ ਅਰਥ ਕਰਾਂਗੇ ਸੇਜਾ, ਸੇਜਾ ਦਾ ਅਰਥ ਕਰਾਂਗੇ ਪਲਕ। ਕਹਿੰਦੇ ਨੇ ਹੇ ਮੇਰੇ ਵਾਹਿਗੁਰੂ, ਜੇ ਤੂੰ ਵੱਲ ਹੋਵੇਂ ਤੇ ਆ ਜਿਹੜੀਆਂ ਰਹਿਮਤਾਂ ਤੂੰ ਕਰਦੇ ਨਾ, ਦਰਿਆ ਦੀ ਬਾਣੀ ਪੜਨ ਵਾਲੇ ਦੇ ਸਿਮਰਨ ਕਰਨ ਵਾਲੇ ਦੇ ਭੈ ਵੀ ਚੱਲਦੇ ਨੇ। ਸੇਜ ਨਿਕਸਾਈ ਦਾ ਅਰਥ ਕੀ? ਪ੍ਰੋਫੈਸਰ ਸਾਹਿਬ ਸਿੰਘ ਹੋਰਾਂ, ਗਿਆਨੀ ਹਰਬੰਸ ਸਿੰਘ ਹੋਰਾਂ, ਸੰਪਰਦਾਇ ਮਹਾਂਪੁਰਸ਼ਾਂ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਜਿਹੜੇ ਟੀਕਾ ਕੀਤਾ ਉਹਦੇ ਵਿੱਚ ਅਰਥ ਸਾਰਿਆਂ ਇਹ ਕੀਤੇ ਨੇ ਮੇਰੇ ਵਾਹਿਗੁਰੂ ਜੇ ਗੁਰੂ ਵੱਲ ਹੋਵੇ ਤੇ ਪਾਣੀ ਵਿੱਚੋਂ ਸੇਜਾਂ ਵੀ ਨਿਕਲ ਆਉਂਦੀਆਂ ਨੇ। ਸੇਜ ਵਿਛਾਈ ਨਹੀਂ, ਸ਼ਬਦ ਸੇਜ ਨਿਕਸਾਈ ਹੈ। ਨਿਕਸਾਈ ਦਾ ਮਤਲਬ ਕਦੀ ਅਸੀਂ ਕਿਸੇ ਨੂੰ ਸੁਣਾਉਣ ਲੱਗੇ ਸ਼ਬਦ ਵਰਤਿਆ ਕਿ ਤੇਰੇ ਲਈ ਸੇਜ ਨਿਕਸਾਈ, ਸ਼ਬਦ ਇਹ ਵਰਤਨੇ ਵੀ ਤੇਰੇ ਲਈ ਸੇਜ ਵਿਛਾਈ। ਨਿਕਸਾਈ ਅੱਖਰ ਕਦੀ ਨੀ ਵਰਤਦੇ, ਨਿਕਸਾਈ ਉੱਥੋਂ ਵਰਤਾਂਗੇ ਜਿੱਥੋਂ ਆਪਾਂ ਕੋਈ ਡੁੱਬੀ ਹੋਈ ਜਾਂ ਡਿੱਗੀ ਹੋਈ ਚੀਜ਼ ਨੀਵੀਂ ਥਾਂ ਤੇ ਪਈ ਹੋਵੇਗੀ ਤੇ ਉਹਨੂੰ ਕੱਢਦੇ ਸ਼ਬਦ ਵਰਤਾਂਗੇ, ਮੈਂ ਚੀਜ਼ ਕੱਢ ਲਈਏ ਨਿਕਸ ਗਈ। ਉੱਥੇ ਫਿਰ ਗੁਰਮੁਖੇ ਦੇ ਅਰਥ ਕਰਦੇ ਨੇ, ਕਹਿੰਦੇ ਨੇ ਭਾਵਨਾ ਵਾਲਿਓ ਜਿਹੜਾ ਉਸ ਨਿਰਭਉ ਦੇ ਚਰਨਾਂ ਨਾਲ ਜੁੜਦਾ। ਭਗਤ ਨਾਮਦੇਵ ਜੀ ਉਹ ਗਏ ਨੇ ਕਿਸੇ ਕਰਨੀ ਵਾਲਾ ਮਹਾਂਪੁਰਸ਼ ਗਿਆ ਘਰ, ਕਿਸੇ ਨੇ ਸਮਰਾਟ ਦਾ ਜ਼ਿਕਰ ਕੀਤਾ, ਕਿਸੇ ਨੇ ਚੌਧਰੀ ਦਾ ਕੀਤਾ। ਕਹਿਣ ਲੱਗੇ ਉਸਦੇ ਘਰ ਵਿੱਚ ਸੇਜ ਬੜੀ ਕੀਮਤੀ ਸੀ, ਸੋਨੇ ਦੀ ਬੜੀ। ਭਗਤ ਦੇ ਕੇ ਇਹ ਸੇਜ ਮੇਰੇ ਘਰ ਹੋਵੇ? ਕਹਿਣ ਲੱਗਾ ਭਗਤ ਜੀ ਇਹ ਸੇਜਾ ਤੁਹਾਨੂੰ ਦਿੱਤੀ। ਉਹ ਕਹਿੰਦਾ ਸੱਜਣਾ ਵੀ ਆਪਾਂ ਤਾਂ ਰੱਬ ਰੱਬ ਜਪਣਾ, ਜਿੱਥੇ ਬਿਠਾ ਲਾਂਗਾ ਉੱਥੇ ਜਪ ਲਾਂਗੇ, ਲੋੜ ਨੀ ਮੈਨੂੰ ਇਹ ਸੇਜ ਦੀ। ਉਹਨੇ ਧੱਕੇ ਨਾਲ ਚੁਕਾ ਕੇ ਨੌਕਰ ਜਿਹੜੇ ਨੇ ਉਹਨਾਂ ਨੂੰ ਕਿਹਾ ਤੇ ਕਹਿਣ ਲੱਗੇ ਭਗਤ ਜੀ ਦੇ ਘਰ ਦੇ ਸਾਹਮਣੇ ਜਦੋਂ ਉਹਨਾਂ ਦੇ ਜਗ੍ਹਾ ਦੇ ਨੇੜੇ ਆਏ ਤੇ ਰਸਤੇ ਵਿੱਚ ਆਇਆ ਦਰਿਆ। ਕਈਆਂ ਟੀਕਾਕਾਰਾਂ ਨੇ ਸ਼ਬਦ ਯਮੁਨਾ ਵਰਤੇ, ਦਰਿਆ ਦਾ ਬੜਾ ਡੂੰਘਾ ਪਾਣੀ ਸੀ। ਕਹਿਣ ਲੱਗੇ ਮੈਂ ਕੀ ਕਰਨੀ ਅਮੀਰ ਜਾਗਿਆ ਵੀ ਸੇਜ ਆ ਡੂੰਘੇ ਪਾਣੀ ਵਿੱਚ ਸੱਟ ਦਿਓ। ਉਹਨਾਂ ਨੇ ਹੁਕਮ ਮੰਨਿਆ, ਉਸ ਸੇਜ ਨੂੰ ਪਾਣੀ ਵਿੱਚ ਸੱਟਿਆ ਤੇ ਜਾ ਕੇ ਦੱਸ ਦਿੱਤਾ ਉਹ ਬਾਦਸ਼ਾਹ ਉਸ ਭਗਤ ਦੀ ਨਜ਼ਰ ਵਿੱਚ ਤੇਰੀ ਦੌਲਤ ਦੀ ਕੋਈ ਕੀਮਤ ਨਹੀਂ, ਜਿਹਨੂੰ ਤੂੰ ਚੁੱਕ ਕੇ ਤੁਰਿਆ ਫਿਰਦਾ ਸਾ ਬੜੀ ਕੀਮਤੀ ਚੀਜ਼ ਉਹਦੇ ਪਾਣੀ ਦੇ ਵਹਿਣ ਵਿੱਚ ਰੋੜ ਦਿੱਤੀ। ਉਹ ਬਾਦਸ਼ਾਹ ਸ਼ਾਮ ਨੂੰ ਆ ਗਿਆ, ਕਹਿਣ ਲੱਗਾ ਭਗਤ ਜੀ ਗੱਲ ਇਹ ਵੇ ਵੀ ਅੱਜ ਦੀ ਰਾਤ ਸੇਜ ਮੈਨੂੰ ਦੇ ਦਿਓ, ਮੇਰਾ ਪੁੱਤਰ ਕਰਦਾ ਜਦ ਉਹ ਸੌਂਦਾ ਇਸੇ ਪਲਕ ਤੇ ਵੇ, ਕੱਲ ਨੂੰ ਸਵੇਰੇ ਮੈਂ ਪ੍ਰਭਾਤ ਵੇਲੇ ਇਹੋ ਜਿਹਾ ਨਮੂਨਾ ਦੇ ਕੇ ਨਵਾਂ ਪਲੰਘ ਬਣਵਾ ਲੈਣਾ, ਇਸ ਕਰਕੇ ਕਿ ਪਤਾ ਲੱਗ ਜਾਏਗਾ ਭਗਤ ਨੂੰ ਕਿ ਜਿਹੜੀ ਤੂੰ ਬੇਅਦਬੀ ਕੀਤੀ ਮੇਰੀ ਦਾਤ ਦੀ ਉਹ ਮੈਨੂੰ ਸਮਝ ਪੈ ਗਈ। ਭਗਤ ਜੀ ਨੇ ਬਾਂਹ ਪਕੜੀ। ਗਿਆਨੀ ਹਰਬੰਸ ਸਿੰਘ ਕਹਿੰਦੇ ਨੇ ਉਸ ਵਗਦੇ ਪਾਣੀ ਦੇ ਪ੍ਰਵਾਹ ਵਿੱਚ ਅੱਖ ਭਰ ਕੇ ਤੱਕਿਆ ਤੇ ਵਿੱਚੋਂ ਇੱਕ ਨੀ 70 ਉਹ ਜੇ ਪਲੰਘਾਂ ਦਾ ਝਲਕਾਰਾ ਪਿਆ। ਕਹਿਣ ਲੱਗੇ ਜਿਹੜੀ ਤੇਰੀ ਆਪਣੀ ਹੈ ਪਹਿਚਾਣ ਕੇ ਲੈ ਜਾ, ਜਿਹੜੀ ਤੇਰੀ ਹੈ ਤੂੰ ਆਪਣੀ ਲੈ ਜਾਈ। ਉਹ ਕਿਹੜੀ ਤਾਕਤ ਹੈ ਜਿਹੜੀ ਇਹਨਾਂ ਤਾਕਤਾਂ ਨੂੰ ਵੀ ਉਸ ਭਗਤ ਦੇ ਚਰਨਾਂ ਵਿੱਚ ਝੁਕਾ ਦਿੰਦੀ ਹੈ? ਉੱਥੇ ਫਿਰ ਸ਼ਬਦ ਵਰਤਿਆ, ਜੋ ਗੁਰਦੇਵ ਤਾਂ ਸੇਜ ਨਿਕਸਾਈ, ਜੇ ਮਾਲਕ ਤੂੰ ਹੋਵੇ ਮੇਰੀ ਕੀ ਸਮਰਥਾ ਹੈ। ਇਹਦਾ ਮਤਲਬ ਇਹ ਲੱਖਾਂ ਦਰਿਆ ਵੀ ਉਸ ਨਿਰਭਉ ਦੇ ਭੈ ਵਿੱਚ ਨੇ ਤੇ ਜਿਹੜਾ ਨਿਰਭਉ ਨੂੰ ਜਪਦਾ ਉਹਦੇ ਹੁਕਮ ਵਿੱਚ ਨੇ। ਦੂਸਰਾ ਪ੍ਰਮਾਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਜਿਹੜਾ ਨਿਰਭਉ ਨੂੰ ਜਪਦਾ ਤੇ ਹਜ਼ੂਰ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਕਿ ਜਿਹੜਾ ਵੀ ਜਪੇਗਾ ਉਸ ਮਾਲਕ ਨੂੰ ਉਹ ਅਵਨਾਸ਼ੀ ਰਾਇਆ ਨਿਰਕੋ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂ ਤੇ ਆਇਆ। ਸਗਲ ਸਮੱਗਰੀ ਡਰੈ ਵਿਆਪੀ ਬਿਨ ਡਰ ਕਰਨਾ ਹਾਰਾਂ, ਕੇਵਲ ਇੱਕ ਵਾਹਿਗੁਰੂ ਐਸਾ ਜਿਹਦੇ ਤੇ ਕੋਈ ਡਰ ਨਹੀਂ, ਬਾਕੀ ਸਾਰੇ ਡਰ ਦੇ ਵਿੱਚ ਕੰਬਦੇ ਪਏ। ਕਿ ਮਨੁੱਖ ਨੂੰ ਡਰ ਨਹੀਂ? ਸਾਡੇ ਅੰਦਰ ਤਾਂ ਡਰ ਕਈ ਤਰ੍ਹਾਂ ਦਾ ਹੈ, ਪਦਵੀ ਦਾ ਡਰ, ਦੌਲਤ ਦਾ ਡਰ, ਪਰਿਵਾਰ ਦਾ ਡਰ, ਤੇ ਸਭ ਤੋਂ ਵੱਡਾ ਡਰ ਜਿਹੜਾ ਉਹ ਮੌਤ ਦਾ, ਜਿਹਦਾ ਨਾਂ ਸੁਣ ਕੇ ਅੰਦਰ ਕੰਬ ਜਾਂਦਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਦੂਸਰਾ ਪ੍ਰਮਾਣ ਦਿੱਤਾ ਬਾਣੀ ਵਿੱਚ ਕਿ ਜਿਹੜਾ ਨਿਰਭਉ ਨੂੰ ਜਪਦਾ। ਕਬੀਰ ਸਾਹਿਬ ਦੀ ਜ਼ਿੰਦਗੀ ਦਾ ਤਜਰਬਾ ਹੈ ਤੇ ਉਹਨਾਂ ਦਾ ਸ਼ਬਦ ਅਸੀਂ ਬੜੀ ਵਾਰੀ ਪੜਿਆ ਕਿ ਗੰਗ ਗੁਸਾਇਣ ਗੈਰ ਗੰਭੀਰ, ਭੈ ਵਿੱਚ ਚੱਲੈ ਲੱਖ ਦਰਿਆਓ, ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਗੰਗਾ ਨੂੰ ਲੋਕ ਮਈਆ ਕਹਿੰਦੇ ਨੇ ਤੇ ਭਗਤ ਜੀ ਕਹਿੰਦੇ ਨੇ ਬੰਨ ਕੇ ਬਾਹਾਂ ਲੱਤਾਂ ਜਦੋਂ ਗੰਗਾ ਵੀ ਸੱਚਣ ਲੱਗੇ ਕਿ ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਨਿਰਭਉ ਜਪੈ ਸਗਲ ਕੋ ਮਿਟੈ, ਨਾ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਪੁੱਛਿਆ ਵੀ ਕਿਉਂ? ਕਹਿਣ ਲੱਗੇ ਚਰਨ ਕਮਲ ਚਿਤਰੇ ਉਹ ਸਮਾਏ, ਮੈਂ ਉਹਦੇ ਚਰਨਾਂ ਵੀ ਜੁੜਿਆ ਵਾਂ ਜਿਹਦਾ ਭੈ ਸਾਰਿਆਂ ਦੇ ਉੱਤੇ। ਕਹਿਣ ਲੱਗੇ ਚਰਨ ਕਮਲ ਚਿਤਰੇ ਉਹ ਸਮਾਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਇਹ ਸਾਰੀਆਂ ਚੀਜ਼ਾਂ ਉਸ ਮਾਲਕ ਦੇ ਭੈ ਵਿੱਚ ਤੁਰਦੀਆਂ ਪਈਆਂ ਨੇ। ਤੇ ਕਦੀ ਗੁਰਮੁਖੋ ਗੁਰੂ ਕੇ ਸਿੱਖਾਂ ਦੀ ਸ਼ਹਾਦਤਾਂ ਦੀ ਦਾਸਤਾਨ ਪੜ੍ਹਿਓ। ਮੇਰਾ ਖਿਆਲ ਹੈ ਵੀ ਸਾਲ ਦੇ ਦਿਨ 365 ਨੇ, ਆ ਇੱਕ ਘੱਲੂਕਾਰਾ ਕੁਪਰੇੜੇ ਦੇ ਪੜ੍ਹ ਲਓ 30,000 ਇੱਕ ਦਿਨ ਵੀ ਸ਼ਹੀਦ ਹੋਇਆ ਤੇ ਜੇ ਇੱਕ ਦਿਨ ਦੇ ਵਿੱਚ ਇੱਕ ਇੱਕ ਦਾ ਜ਼ਿਕਰ ਕਰੀਏ ਤੇ ਕਿੰਨੇ ਕੁ ਸਾਲ ਲੱਗ ਜਾਣਗੇ। ਸਿਰਫ ਉਹ ਇੱਕ ਘਟਨਾ ਹੈ, ਜ਼ਿਆਦੀਆਂ ਨਹੀਂ।
ਸਿਰਫ ਅਰਜ਼ ਕਰਨੀ ਹੈ ਜਿਹਦੇ ਅੰਦਰ ਨਿਰਭਉ ਵਸ ਗਿਆ ਉਹਦੇ ਅੰਦਰ ਕੋਈ ਹੋਰ ਭੈ ਨਹੀਂ। ਉਹ 9 ਜੂਨ ਸਨ 1718 ਦਾ ਜਿਹੜਾ ਦਿਨ ਹੈ ਗੁਰੂ ਕੇ ਸਿੱਖ ਹੈ ਇਹ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਦਿਨ ਹੈ ਤੇ ਇਸ ਦਿਨ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਸ਼ਬਦ ਵਰਤ ਲਓ, ਜਰਨੈਲ ਸ਼ਬਦ ਵਰਤ ਲਓ, ਜਾਂ ਗੁਰੂ ਨਾਨਕ ਦਾ ਸਿੱਕਾ ਚਲਾਉਣ ਵਾਲਾ ਸਿੱਖ ਸ਼ਬਦ ਵਰਤ ਲਓ, ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਜੀ 9 ਜੂਨ ਸਨ 1700 ਵਾਹਿਗੁਰੂ 1816 ਇਹ ਸਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕਰਨੀ ਵਾਲੇ ਸਿੱਖ ਦਾ ਸ਼ਹਾਦਤ ਵਾਲਾ ਦਿਨ ਹੈ। ਸਿਰਫ ਇਸ ਕਰਕੇ ਅਰਜ਼ ਕੀਤੀ ਜਿਹੜਾ ਨਿਰਭਉ ਨੂੰ ਜਪਦਾ ਹੈ ਬੰਦਾ ਸਿੰਘ ਬਹਾਦਰ ਉਹਨਾਂ ਬਾਰੇ ਬਹੁਤ ਕੁਛ ਲੋਕਾਂ ਨੇ ਕਿਹਾ, ਲਿਖਣ ਵਾਲਿਆਂ ਲਿਖਿਆ ਕਿਉਂਕਿ ਉਦੋਂ ਫੁੱਟ ਪੈ ਚੁੱਕੀ ਸੀ ਤੇ ਅੱਜ ਵੀ ਪਈ ਕੋਈ ਫੁੱਟ ਇੱਕ ਦੂਜੇ ਨੂੰ ਗਦਾਰ ਕਹਿੰਦੀ, ਉਦੋਂ ਵੀ ਇਹ ਸ਼ਬਦ ਸ਼ੁਰੂ ਹੋਏ ਤੇ ਦੁਸ਼ਮਣ ਨੇ ਫਾਇਦਾ ਉਠਾ ਕੇ ਕਿ ਇਹ ਕਰਨੀ ਵਾਲੇ ਦੀ ਸ਼ਹਾਦਤ ਨੂੰ ਅੱਖਾਂ ਤੋਲਾ ਕੀਤਾ ਜਾਏ। ਅੱਜ ਵੀ ਤੁਸੀਂ ਤੱਕੋਗੇ, ਕਹਿਣਾ ਬਹੁਤ ਸੌਖਾ ਹੈ ਪਰ ਕਹੀਏ ਤੇ ਕਈ ਵਾਰੀ ਅੰਦਰ ਤੜਫਦੇ ਨੇ। ਜਿਹਨੂੰ ਪਿਛਲੀ ਸਦੀ ਦਾ ਮਹਾਨ ਸਿੱਖ ਕਰਾਰ ਦਿੱਤਾ ਹੋਵੇ ਅੱਜ ਵੀ ਸਾਡੇ ਲੋਕ ਉਹਨੂੰ ਸ਼ਹੀਦ ਕਹਿਣ ਤੋਂ ਕਈ ਵਾਰੀ ਕੰਨੀ ਕਤਰਾਉਂਦੇ ਨੇ। ਕਿਉਂ? ਇਹਦਾ ਕਰਨੀ ਵਾਲਾ ਕੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਰੋਲਣ ਦੀ ਗੱਲ ਨਹੀਂ ਸੀ? ਇਹਦੇ ਤੇ ਦਾਗ ਲਾਓ। ਸਿਰਫ ਅਰਜ਼ ਕਰਨੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਦਿਨ ਮਿਲਿਆ ਹੈ, ਕੋਈ 5-10 ਸਾਲ 20 ਸਾਲ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਨ 1708 ਨੂੰ ਨੰਦੇੜ ਦੀ ਧਰਤੀ ਤੇ ਜਾਂਦੇ ਨੇ ਤੇ ਅਹਿਮਦ ਸ਼ਾਹ ਬਟਾਲੀ ਨੇ ਇੱਕ ਗੱਲ ਕੀ ਹੈ, ਬਟਾਲਵੀ ਨੇ ਉਹ ਕਹਿੰਦਾ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਇਹਦੇ ਕੋਲ ਗਏ ਨੇ, ਇਹਨੇ ਆਪਣੀ ਵਿਦਿਆ ਦੇ ਨਾਲ ਤਾਂਤਰਿਕ ਵਿਦਿਆ ਕਹਿ ਲਓ ਜਾਂ ਵਿਧੀਆਂ ਸਿੱਧੀਆਂ ਸ਼ਬਦ ਵਰਤਨੇ ਆ, ਬੜਾ ਯਤਨ ਕੀਤਾ ਝੁਕਾਉਣ ਦਾ। ਪਰ ਪਿਆਰਿਓ ਇੱਕ ਗੱਲ ਚੇਤੇ ਰੱਖੋ, ਇਹ ਜੋਤ ਉਹ ਹੈ ਜਿਹਦੇ ਬਾਰੇ ਭਾਈ ਗੁਰਦਾਸ ਨੇ ਕਿਹਾ ਸੀ, ਸਤਿਗੁਰ ਅਗੰਮ ਅਗਾਧ ਬੋਧ ਕਿਹੜਾ ਝੱਲੇ ਗੁਰੂ ਦੀ ਝਾਲਾ। ਜੋਤ ਤੇ ਉਹੀ ਹੈ ਨਾ ਜਿਹਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਤੇ ਦਾਦੇ ਕੋਲ ਇੰਨੀ ਕੁ ਤਾਕਤ ਸੀ ਕਿ 5 ਪਿਆਲੇ 5 ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਉਹ ਭਾਰੀ ਗੁਰੂ ਹੈ ਪਰ ਚੇਤੇ ਰੱਖੀ ਉਹ ਕੱਲਾ ਤਲਵਾਰ ਚੁੱਕ ਕੇ ਜ਼ੁਲਮ ਕਰਨ ਵਾਲਾ ਨਹੀਂ। ਉਹਦੇ ਵਿੱਚ ਇੱਕ ਸ਼ਬਦ ਵਰਤਿਆ, ਦਲ ਭੰਜਨ ਗੁਰ ਸੂਰਮਾ ਬਦ ਜੋਧਾ, ਤੇ ਕਹਿਣ ਲੱਗੇ ਜੋਧਾ ਕਾਹਦੇ ਲਈ, ਬਹੁ ਪਰਉਪਕਾਰੀ, ਉਹ ਜੋਧਾ ਬਣ ਕੇ ਵੀ ਪਰਉਪਕਾਰ ਕਰਦਾ ਪਿਆ, ਕੱਲਾ ਤਲਵਾਰ ਚੁੱਕ ਕੇ ਜ਼ੁਲਮ ਨਹੀਂ। ਸਹਿਬ ਧੰਨ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਗਏ ਨੇ, ਬੜੇ ਯਤਨ ਕੀਤੇ। ਉੱਥੇ ਜਿਹੜਾ ਵਾਰਤਾਲਾਪ ਹੋਇਆ ਉਹਨੇ ਪਹਿਲਾ ਸਵਾਲ ਕੀਤਾ ਅਹਿਮਦ ਸ਼ਾਹ ਬਟਾਲਵੀ ਨੇ ਦਿੱਤਾ, ਸਹਿਬ ਜੀ ਨੂੰ ਕਹਿੰਦਾ ਤੁਸੀਂ ਕੌਣ ਹੋ, ਸ਼ਬਦ ਵਰਤਿਆ ਤੂੰ ਕੌਣ ਹੈ? ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ, ਮੈਂ ਕੌਣ? ਕਹਿਣ ਲੱਗਾ ਮੈਂ ਜਾਣਨਾ? ਸਹਿਬ ਕਹਿੰਦੇ ਨੇ ਆਪਣੇ ਮਨ ਵਿੱਚ ਝਾਤੀ ਮਾਰ, ਤੇ ਇਹਨੂੰ ਪਹਿਲਾਂ ਇੱਕ ਸੋਏ ਮਿਲ ਚੁੱਕੀ ਸੀ ਬੈਰਾਗੀ ਮਾਧੋ ਦਾਸ, ਤੂੰ ਸਾਧੂਆਂ ਦਾ ਮਜ਼ਾਕ ਉਡਾਨਾ, ਪਰ ਚੇਤੇ ਰੱਖੀ ਇਸ ਧਰਤੀ ਤੇ ਉਹ ਵੀ ਹੈ ਜਿਹੜਾ ਤੇਰੇ ਵਰਗੇ ਹੰਕਾਰੀਆਂ ਨੂੰ ਵੀ ਚੁਕਾ ਜਾਂਦਾ। ਪੁੱਛਿਆ ਕੌਣ? ਕਹਿਣ ਲੱਗੇ ਉਹ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਤੂੰ ਕੌਣ ਹੈ? ਹਜ਼ੂਰ ਕਹਿੰਦੇ ਨੇ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ, ਕਹਿੰਦਾ ਮੈਂ ਜਾਣਨਾ? ਸਾਹਿਬ ਨੇ ਕਿਹਾ ਮਨ ਨੂੰ ਪੁੱਛ, ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਨਹੀਂ? ਕਹਿਣ ਲੱਗੇ ਹਾਂ। ਕਹਿੰਦਾ ਫਿਰ ਸਾਹਿਬ ਜੀ ਪੁੱਛਦੇ ਨੇ ਤੂੰ ਕੌਣ? ਕਹਿਣ ਲੱਗਾ ਮੈਂ ਤੇਰਾ ਬੰਦਾ। ਕਹਿਣ ਲੱਗੇ ਤੈਨੂੰ ਪਤਾ ਬੰਦੇ ਦੀ ਪਰਿਭਾਸ਼ਾ ਕੀ ਹੈ? ਕਹਿੰਦਾ ਨਹੀਂ। ਹਜ਼ੂਰ ਨੇ ਫਿਰ ਇੱਕ ਬਚਨ ਕਿਹਾ, ਕਹਿਣ ਲੱਗੇ ਸਾਡੇ ਘਰ ਵਿੱਚ ਬੰਦਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕਹਿ ਕੇ ਫੁਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੇ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ ਜੂ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਉਹ ਬੰਦਾ ਹੈ ਸਾਡੇ ਘਰ ਵਿੱਚ, ਬੰਦਾ ਉਹਨੂੰ ਕਿਹਾ ਜਾਂਦਾ ਵਕਤ ਵਿਚਾਰੇ ਸੋ ਬੰਦਾ ਹੋਏ। ਸਾਡੇ ਘਰ ਉਹਨੂੰ ਨੀ ਬੰਦਾ ਕਹਿੰਦੇ ਜਿਹੜਾ ਰਿਧੀਆਂ ਸਿੱਧੀਆਂ ਵਿਖਾਏ, ਸਾਡੇ ਘਰ ਕਿਹਾ ਜਾਂਦਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ, ਸਾਡੇ ਘਰ ਬੰਦਾ ਕਿਹਾ ਜਾਂਦਾ ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਥ ਬੰਦਾ। ਕਹਿੰਦਾ ਹਾਂ। ਫਿਰ ਮੇਰੇ ਸੱਚੇ ਪਾਤਸ਼ਾਹ ਦੇ ਚਰਨਾਂ ਵੀ ਜੁੜਿਆ, ਕਹਿਣ ਲੱਗਾ ਦਾਤਾਰ ਤੁਸੀਂ ਕਰੋ ਕਿਰਪਾ। ਹਜ਼ੂਰ ਨੇ ਅੰਮ੍ਰਿਤ ਦੀ ਦਾਤ ਦਿੱਤੀ, ਗੁਰਮੁਖਾਂ ਚ ਅਨਾਉਂਸ ਵੀ ਕੀਤਾ ਤੇ ਮੈਨੂੰ ਵੀ ਮੇਰਾ ਖਿਆਲ ਹੈ ਤਕਰੀਬਨ 4-5 ਸਾਲ ਹੋ ਚੁੱਕੇ ਨੇ ਤੇ ਆਉਂਦਿਆਂ। ਬੜੇ ਪ੍ਰੇਮੀ ਆਪ ਸੁਣਦੇ ਹੋ, ਬੜਾ ਪਿਆਰ ਦਿੰਦੇ ਹੋ। ਇਹ ਕੈਦ ਕੀ ਮੈਂ ਤੁਹਾਡੇ ਤੋਂ ਮੰਗ ਮੰਗ ਲਈਏ, ਚਾਹੇ ਝੋਲੀ ਵਿੱਚ ਖੈਰ ਪਾਇਓ? ਦੇਖੋ ਕਥਾ ਸੁਣਦਾ ਆਨੰਦ ਹੀ ਤਾਂ ਹੈ जे तन गुरु गोबिंद सिंह जी दे चरणा विच जुड़ के बाणी ते बाणी विच परपक हो जाओगे। प्यारियो जिन्हां ने अमृत पान नहीं ना कीता ऐद की मन खुश कर दियो, सिर्फ एक कृपा करो जिन्हां ने अमृत की दात नहीं लई तन गुरु गोबिंद सिंह जी दे चरणा की टेक लैके पंजा तो गुरु ग्रंथ साहब की हजूरी विच अमृत की दात लैके गुरु वाले बन जाओ। तुसी गुरु वाले बनोगे, मेरा दाता किते रहमत दी किणका तुहाडे चरणा पिछे मेरी झोली विच वी पा देगा। सिर्फ एक बेनती है, कबूल करिया जे। साहिब धन गुरु गोबिंद सिंह जी ने अमृत की दात दिती, माधव दास बैरागी दे नेत्रा विच अमृत दे छट्टे मारे ते अखां नूं अंधरेतापन दूर कर दिता कि कह नानक ए नेत्र अंध से सतगुर मिलिया दिव दृष्ट होई। पंज चुले छकाए कह लगे तेनूं उस अमृत दे कुंड नाल जोड़ देना जिन्हों साहब कहिंदे ने पार समूहा सरवर भरा पी ना सका कोई नीर, भाट बदै तै पायो तू भर भर पियो कबीर ते एक दिन नहीं तू रोज अमृत वेले अमृत अमृत पीवी। किवें कह लगे अंतर खूटा अमृत भरिया शब्दे काट पीए पनहार, शब्द नाल कड कड के जदों बाणी पढ़े सुखमनी पढ़े नितनिम करे अंदरों अमृत नाल जुड़ी। ध्यान दिया जे कह लगे तेरे सीच विच अमृत पाया है ते एक ओ जिथे अमृत तेरे अंदर झरेगा उस अमृत का स्वाद चखी। साहिब गुरु गोबिंद सिंह जी ने अमृत की दात दिती। सन 1708 नू महापुरुष चलिया, पंज सिंह नाल तोरे ने पानीपत सौनीपत करनाल तरावड़ी फतेह करदा, इन्हें संडौरा पहला फतेह किया, समाणे नू फतेह किया, सरहद नू जा फतेह किया ते पहला निशान चुल्हा के उते शब्द वरते। हुण कई साडे सज्जन कहिंदे नी उते गुरु बन गया जी तां डोल गया। अगे मैं अर्ज करनी है गुरमुखो, तुसी पढ़े लिखे सज्जन बैठे हो, कदी पंत प्रकाश ज्ञानी रतन सिंह भंगू दा पढ़े हो, प्राचीन पंत प्रकाश, ओ पुत्र है भाई राय सिंह दा ते पोत्र है सरदार महताब सिंह मीरा कोटिए दा जिन्हें मसे रंगड़ दा सिर वड्या सी, ओदा पोतरा लुधियाने विच बैठा उस वेले कैप्टन मरे नूं सिखां दा इतिहास सुणांदा, ओदे विच जदों किते बाबा बंदा सिंह बहादुर दा जिक्र आउंदा, बाकी इतिहासकारां नूं छड्डो। करम सिंह हिस्टोरियन कहिंदा वाह रतन सिंह पंगू, मेरा दिल करदा मैं तेरे हाथ चुम लवां, तू पहला सिख इतिहासकार है जिन्हें गुरु दे पै विच रह के गुरमत उतार सिखां दा कुछ इतिहास उलीके है। कदी पढ़ो वो परिवार इन्ना नेड़े संघर्ष विच उन्हां दे दादे परदादे शहीद, ते उहदी रचना विच लिखिया कहिंदे ने जदों उह सरहंद फतेह कीती बंदे ने ते लोकां नूं भरम पै गया, शायद गुरु गोबिंद सिंह ने गुरु थापिया ते उहदे पहले शब्द सन मैं हूं उसी पुरख का दासा जिसने कीनो पंथ प्रकाशा। कहिंदा मैं उस गुरु दा दास हां जिन्हें खालसे पंथ का प्रकाश किया, फिर गुरु के सिख ने जो केसरी चलाया ते पहला सिक्का जिहड़ा चलिया सी ओह सी देगो तेगो वह फतेह नुसरत बेद रंग याफत अज नानक गुरु गोबिंद सिंह। हे गुरु नानक ते गुरु गोबिंद सिंह तेरी कृपा नाल बिना देरी तो अज खालसे ने देग ते तेग की फतेह प्राप्त की। कदी तक्यो पहला निशान भी उत्थे चुलिया जिथे गुरु गोबिंद सिंह सचे पातशाह दे पुत्र शहीद किए गए। आना निरभौ शब्द वाली है कि वाहगुरु दे चरणा में जुड़िया निरभौ वे, गुरदास नंगल की गड़ी विचों बाबा जी नूं पकड़िया। कदी तक्यो 9 जून ते सन 1716 का दिन, 8 साल गुरु गोबिंद सिंह जी तो बाद इस गुरु के सिख नूं जिहड़े दाग लांदे ने डोल गया। वो सिर्फ इन्नी को गल चेते रखन साडे पुत्र नूं कोई रोग लग जाए ना कह दे कोई फलाना बाबा जिहड़ा टूणे करदा ही उहदे कोल बड़े सोहना इलम है, वो जांदिया बाबा कहे भी अज तो बाद तू ना गुरुद्वारे नहीं जाना, तू सेवा नहीं करनी, एक मिनट लांगे दूजे दिन कहांगे जो तू कहेगा मैनू प्रवान है, क्यों मेरा पुत्र ता बचा। हुण तको उस महापुरुष उस महान जरनैल का 4 साल का पुत्र बाबा अजय सिंह ओदी गोदी विच बिठाया, ये डोले की निशानी है, गोदी विच बिठा के उस बच्चे दे शरीर नू पेट चार करके शरीर नू चीर के पेट नू चीर के तड़पदा होया कलेजा बाबा बंदा सिंह बहादुर दे मुंह विच तुन दिता ते सिख कह लग पै बाबा डोल गया। नहीं गुरमुखो उस महान जरनैल दे मुंह विच जदों सीना पाया उत्थे वेखण वाले लोग लिखदे ने उहदे मुंह विचों केवल वाहिगुरु वाहिगुरु निकलदा पिया सी। हे दाता अपने भाणे विच रख लई, ਕਹਿੰਦੇ ਨੇ ਜਦੋਂ ਉਸ ਤੋਂ ਬਾਅਦ ਇੱਕ ਸੱਜਣ ਨੇ ਸ਼ਬਦ ਲਿਖਿਆ ਭਾਵੇਂ ਉਹਨੇ ਗੱਲ ਨੂੰ ਸ਼ਿੰਗਾਰਿਆ, ਕਹਿਣ ਲੱਗੇ ਕੇਵਲ ਤੜਫ ਦਾ ਕਲੇਜਾ ਨਹੀਂ ਬੱਚੇ ਦੀਆਂ ਆਂਦਰਾਂ ਪੇਟ ਵਿੱਚੋਂ ਕੱਢ ਕੇ ਬਾਬੇ ਦੇ ਗਲੇ ਵਿੱਚ ਪਾਈਆਂ। ਤੇ ਬਾਬਾ ਜੀ ਮੁਸਕਰਾ ਪਏ ਤੇ ਫਰੈਕਸ਼ੀਅਰ ਨੇ ਪੁੱਛਿਆ ਕਿਉਂ, ਕਹਿਣ ਲੱਗਾ ਮੈਂ ਜਿੱਤ ਗਿਆ ਮੈਂ ਤੂੰ ਹਾਰ ਗਿਆ। ਕਹਿਣ ਲੱਗਾ ਕਿਵੇਂ, ਕਹਿੰਦਾ ਸਾਡੀ ਇੱਕ ਰੀਤ ਏ ਜਿਹੜਾ ਜਿੱਤ ਕੇ ਆਵੇ ਉਹਦੇ ਗਲੇ ਵਿੱਚ ਹਾਰ ਪੈਂਦੇ ਨੇ, ਸਭ ਤੋਂ ਵੱਡੀ ਜਿੱਤ ਦੀ ਨਿਸ਼ਾਨੀ ਏ ਕਿ ਮੇਰੇ ਪੁੱਤਰ ਦੀਆਂ ਆਂਦਰਾਂ ਦਾ ਹਾਰ ਤੂੰ ਗਲੇ ਵਿੱਚ ਪਾਇਆ, ਮੈਂ ਜੀਵਨ ਦੀ ਬਾਜੀ ਜਿੱਤ ਕੇ ਜਾ ਰਿਹਾ ਤੂੰ ਹਾਰ ਕੇ ਜਾ ਰਿਹਾ, ਮੇਰੇ ਗਲੇ ਵਿੱਚ ਹਾਰ ਹੈ। ਫਿਰ ਤੱਕਿਓ ਇਸ ਤੋਂ ਬਾਅਦ ਉਹ ਡੋਲੇ ਨਹੀਂ। ਫਿਰ ਉਸ ਮਹਾਂਪੁਰਸ਼ ਨੂੰ ਅਗਲਾ ਸਵਾਲ ਕੀਤਾ ਸੀ, ਮਾਰਨਾ ਤੈਨੂੰ ਜ਼ਰੂਰ ਏ, ਕਿਉਂ ਜੀ ਮੌਤ ਪਸੰਦ ਕਰੇਗਾ? ਤੇ ਡਾਕਟਰ ਹਰਿੰਦਰ ਸਿੰਘ ਦਲਗੀਰ ਲਿਖਦੇ ਨੇ, ਉਸ ਮਹਾਂਪੁਰਸ਼ ਨੇ ਬੋਲ ਕੇ ਕਿਹਾ, ਫਰੈਕਸ਼ੀਅਰ ਮੈਨੂੰ ਉਹ ਮੌਤ ਮਾਰੀ ਜਿਹੜੀ ਮੌਤ ਕੱਲ ਤੂੰ ਆਪ ਮਰਨ ਦੀ ਆਸ ਰੱਖਣਾ, ਡਰ ਕੇ ਨਹੀਂ, ਜਿਹੜੀ ਕੱਲ ਤੈਨੂੰ ਮੌਤ ਆਉਣੀ ਏ ਉਹ ਜੀ ਮੌਤ ਮਾਰੀ। ਕਦੇ ਤੱਕਿਓ ਪੁੱਛਿਆ ਕਿ ਦੇਖ ਅਜੇ ਵੀ ਮੌਕਾ ਹੀ, ਦੁਨੀਆਂ ਦੇ ਸੁੱਖ ਮਿਲਣਗੇ। ਉਸ ਮਹਾਂਪੁਰਸ਼ ਦੀ ਰਚਨਾ ਵਿੱਚੋਂ ਸ਼ਬਦ ਨਿਕਲ ਗਏ, ਕਹਿਣ ਲੱਗੇ ਕਿ ਜਿਹਨੇ ਮੇਰੇ ਮਾਲਕ ਨੂੰ ਜਪਿਆ ਚੇਤੇ ਰੱਖੀਏ ਦੁਨੀਆਂ ਦੇ ਸੁੱਖ ਨਹੀਂ। ਮੇਰੇ ਗੁਰੂ ਨੇ ਇੱਕ ਗੱਲ ਸਮਝਾਈ ਏ ਮਾਈ, ਮੇਰੇ ਮਨ ਕੋ ਸੁੱਖ ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਰਸੈ ਸਭ ਦੁੱਖ, ਹਰ ਧਿਆਨ ਹੈ ਹਰ ਧਿਆਨ ਹੈ ਤੁਝੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਤਿੰਨ ਟੂਟੀ ਜਮਕੀ ਫਾਂਸੀ। ਉਹ ਸਜਣਾ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਕਹਿਣ ਲੱਗੇ ਅੰਦਰ ਦੇ ਭੈ ਮਿਟ ਗਏ ਨੇ ਜਦੋਂ ਇਹ ਸ਼ਬਦ ਕਹਿ। ਉਸ ਵਕਤ ਜਲਾਦ ਨੇ ਅਸਤਰ ਮਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਸੱਜੀ ਅੱਖ ਚੀਰ ਕੇ ਬਾਹਰ ਕੱਢੀ ਸੀ, ਪਰਤ ਕੇ ਉਹਨਾਂ ਨੇ ਖੱਬੀ ਅੱਖ ਕੱਢੀ, ਦੋਨੋਂ ਲੱਤਾਂ ਪੱਟ ਪੱਟਾਂ ਤੋਂ ਵੱਡੀਆਂ, ਦੋਨੋਂ ਹੱਥ ਵੱਡੇ, ਤੇ ਸਿੱਖ ਦੇ ਮੁੱਖ ਵਿੱਚੋਂ ਅਜੇ ਵੀ ਗੁਰੂ ਗੁਰੂ ਨਿਕਲਦਾ ਸੀ। ਤੇ ਫਿਰ ਗਰਮ ਜ਼ੰਬੂਰ ਕਰਕੇ ਉਹਨਾਂ ਦਾ ਮਾਸ ਤੇ ਬੋਟੀਆਂ ਨਿਚੋੜੀਆਂ ਗਈਆਂ। ਜਿਉਂ ਜਿਉਂ ਨਿਚੋੜਦੇ ਪਏ ਸਨ ਤਿਉਂ ਤਿਉਂ ਆਵਾਜ਼ ਪਈ ਆਉਂਦੀ ਸੀ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਮੇਰੇ ਅੰਦਰ ਨੂੰ ਟਿਕਾ ਹੈ ਕਿ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਮਿਲਿਆ। ਇਦੋਂ ਵੱਡੀ ਮਿਸਾਲ ਕੀ ਲਾਂਗੇ, ਜਿਹਨੇ ਨਿਰਭਉ ਨੂੰ ਜਪਿਆ ਉਹ ਨਿਰਭਉ ਹੋ ਗਏ। ਅੱਜ ਦੇ ਸ਼ਲੋਕ ਦਾ ਭਾਵ ਕੇਵਲ ਇਹ ਨਹੀਂ ਕਿ ਰੱਬ ਦਾ ਕਾਨੂੰਨ ਸਿਰਫ ਇਸ ਤਰ੍ਹਾਂ ਦਾ, ਮੇਰੇ ਗੁਰੂ ਜੀ ਗੱਲ ਸਮਝਾਉਣੀ ਚਾਹੁੰਦੇ ਨੇ, ਉਹ ਪਵਨ ਨੂੰ ਪੂਜਣ ਵਾਲੇ ਹੋ, ਉਹ ਪਾਣੀ ਦੇ ਦੇਵਤੇ ਨੂੰ ਪੂਜਣ ਵਾਲੇ ਹੋ, ਉਹ ਚੰਦਰਮਾ ਦੀ ਪੂਰਨਮਾਸ਼ੀ ਨੂੰ ਪੂਜਣ ਵਾਲੇ ਹੋ, ਸੂਰਜ ਦੀ ਸੰਕ੍ਰਾਂਤ ਨੂੰ ਪੂਜਣ ਵਾਲੇ ਹੋ, ਮੈਂ ਤੁਹਾਨੂੰ ਉਹਦੇ ਚਰਨਾਂ ਨਾਲ ਜੋੜ ਕੇ ਚੱਲਾਂ ਜਿਹਦੇ ਹੁਕਮ ਵਿੱਚ ਇਹ ਸਾਰੇ ਭੈ ਵਿੱਚ ਵਿਚਰਦੇ ਪਏ। ਸਾਹਿਬ ਨੇ ਅੱਜ ਕਿਰਪਾ ਕੀਤੀ ਤੇ ਕਹਿਣ ਲੱਗੇ, ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਉਸ ਵਾਹਿਗੁਰੂ ਜੀ ਦੇ ਹੁਕਮ ਵਿੱਚ ਉਹਦੇ ਭੈ ਵਿੱਚ ਪਵਨ ਵਹਿ ਜਿਹੜੀ ਹਵਾ ਉਹ ਚੱਲਦੀ ਪਈ। ਸਦ ਵਾਓ ਅਰਥ ਪਾਠ ਇਕੱਠੇ ਹੀ ਹੈ, ਵੱਖ ਵੱਖ ਨਹੀਂ, ਸਦਵਾਓ ਦਰ ਤੇ ਨਿਰੰਤਰ ਸਦਾ ਤੋਂ ਚੱਲਦੀ ਪਈ ਏ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆ, ਇੱਕ ਦਰਿਆ ਨਹੀਂ ਲੱਖਾਂ ਦਰਿਆ ਜਿਹੜੇ ਨੇ ਉਹ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਭੈ ਵਿੱਚ ਚੱਲਦੇ ਨੇ। ਕਿਉਂ ਨਾ ਚੱਲਣ ਜਿਹਨੇ ਇੱਕ ਸ਼ਬਦ ਕਹਿ ਕੇ ਪੈਦਾ ਕਰ ਦਿੱਤੇ ਹੋਣ ਕਿ ਕੀਤਾ ਪਸਾਓ ਏਕੋ ਕਵਾਓ ਤਿਸ਼ਤੇ ਹੋਏ ਲੱਖ ਦਰਿਆਓ, ਇਹ ਸਾਰੇ ਉਹਦੇ ਭੈ ਵਿੱਚ ਨੇ, ਭੈ ਵਿੱਚ ਚੱਲੇ ਲੱਖ ਦਰਿਆਓ। ਕਹਿਣ ਲੱਗੇ ਭੈ ਵਿੱਚ ਅਗਨ ਕੱਢੈ ਵੇਗਾਰ, ਵੇਗਾਰ ਸ਼ਬਦ ਅਸੀਂ ਪੁਰਾਣੇ ਸਮੇਂ ਵਰਤਦੇ ਰਹੇ ਨੇ ਬਜ਼ੁਰਗ, ਵੇਗਾਰ ਦਾ ਅਰਥ ਹੁੰਦਾ ਕਿ ਬਿਨਾਂ ਮਜ਼ਦੂਰੀ ਦਿੱਤਿਆਂ ਧੱਕੇ ਨਾਲ ਕਿਸੇ ਤੋਂ ਕੰਮ ਕਰਾ ਲੈਣ, ਵੇਗਾਰ ਤੇ ਬੁਲਾਉਣਾ ਵੇਗਾਰੀ। ਆਮ ਤੌਰ ਤੇ ਇੱਕ ਸ਼ਬਦ ਅਸੀਂ ਪਹਿਲਾਂ ਪੁਰਾਣਾ ਪਿੰਡਾਂ ਵਿੱਚ ਵਰਤਦੇ ਸਨ, ਸਾਡੇ ਬਾਹਰ ਦੇ ਇਲਾਕੇ ਵਿੱਚ ਵਰਤਦੇ ਸਨ, ਜਿੱਦਣ ਕਣਕ ਵੱਢਣੀ ਨਾ ਪੱਕਣੀ ਉਦਣ ਸ਼ਬਦ ਵਰਤਣਾ, ਅੱਜ ਮੰਗੀ ਪਾਈਏ। ਮੰਗੀ ਦਾ ਮਤਲਬ ਸੀ ਵੀ ਅੱਜ ਜਿਹੜੇ ਕਣਕ ਵੱਢਣ ਆਉਣੇ ਨੇ ਪਿੰਡ ਦੇ ਸੱਜਣ ਮਿੱਤਰ, ਉਹਨਾਂ ਨੇ ਅਨਾਜ ਕੋਈ ਨਹੀਂ ਲੈਣਾ, ਸਿਰਫ ਪ੍ਰਸ਼ਾਦਾ ਪਾਣੀ ਛਕਾਉਣਾ, ਮੰਗਵੇ ਆਏ ਨੇ ਉਹ ਕਣਕ ਵੱਢ ਕੇ ਜਾਣਗੇ ਹਲ ਵਾਹਣੇ। ਇਸੇ ਤਰ੍ਹਾਂ ਸਾਹਿਬ ਨੇ ਸ਼ਬਦ ਵਰਤਿਆ ਵਿਗਾਰ ਦਰ ਤੇ, ਜਿਹੜਾ ਤੇਰੇ ਤੋਂ ਕੋਈ ਪੈਸਾ ਨਾ ਲੈ ਮਜ਼ਦੂਰੀ ਨਾ ਲੈ। ਇਹ ਗੁਰੂ ਕੇ ਸਿੱਖਾਂ ਆ ਜਿਹੜੀ ਅੱਗ ਹੈ ਤੇਰੇ ਪੇਟ ਅੰਦਰ ਤੂੰ ਭੋਜਨ ਛਕਣਾ, ਕਦੀ ਕਿਸੇ ਅੱਗ ਨੇ ਕਿਹਾ ਵੀ ਮੈਂ ਇੰਨੇ ਰੁਪਈਏ ਲਾਂਗੀ ਤਾਂ ਮੈਂ ਤੇਰੇ ਅੱਜ ਦਾ ਭੋਜਨ ਅੰਦਰ ਪੱਕਣ ਦੇਣਾ ਪਹੁੰਚਾਉਣ ਦੇਣਾ, ਨਹੀਂ ਤੇ ਨਹੀਂ। ਸਾਹਿਬ ਕਹਿਣ ਲੱਗੇ ਜਿਹੜੀ ਤੇਰੇ ਅੰਦਰ ਅੱਗ ਹੈ ਜਾਂ ਜੋ ਰੱਬ ਨੇ ਅੱਗ ਪੈਦਾ ਕੀਤੀ ਏ ਇਹ ਬਿਨਾਂ ਕਿਸੇ ਕੀਮਤ ਲਿਆ ਤੇਰਾ ਜਿਹੜਾ ਕਾਰਜ ਸਿੱਧ ਵੀ ਕਰਦੀ ਹੈ ਗੱਲ ਵੱਖਰੀ। परमेश्वर ने खाना विच गैस ते कोले पैदा किते, बंदे ने कब्जा करके तेल ते कीमत पाई, रब ने कोई नहीं जे कीमत पाई। उन्हें अग पैदा करके भी बिना कीमत तो साहब कहन लगे भय विच अगन कढ़ वेगार, ए अग जेड़ी ए बगैर कीमत तो बिना पैसा लिया तेरा बगार ते कर दी। कहन लगे भय विच धरती दबी भार, उस वाहगुरु जी दे भय दे अंदर आ धरती जेड़ी ओ पानी दे विच दबी पई है। करदी वैसे कदी तपो आकर दब के उन्हें रखे ओदे भय विच है, भय विच धरती दबी पार पार। अगला फिर बचन किया भय विच इंद फिरै सिर पार, इथे इंद दा अर्थ इंद्र देवता नहीं। गुरु ग्रंथ साहिब दी ज्यो ज्यो बाणी पढ़ोगे अंदर दे छौड़ कटे जाणगे। लोग इंद्र नूं पूछदे ने मीह पाएगा, गुरु ग्रंथ साहिब कहिंदे ने क्या उठ उठ देखो बपड़े इस मेघ है हाथ किछ नाहे, जिन्हें मेघ पठाया तिस राखो मन माए। किधरे बदल नूं की पूछदे हो, जिन्हें इहनू घल्या उहदे चरणा भी जुड़ो। भय विच इंद फिर, इंद का अर्थ इत्थे बदल है। सिर भार, सिर भार दा अर्थ सिर परमे होके मूधा होके। हुण कदी तक्यो साडे कोल इन्नी ताकत नहीं, भावें फुहारिया नाल पाणी असीं पाने आ ना। जिदन परमेश्वर नूं पता है मनुख तपश नाल सड़दा पिया भुजदा पे, यही कारण के साडी उस धरती ते गर्मी तो बाद बरसात दी रुत्त है। तकिया मनुख पानी सरक वैगुरु तपश नाल भुजदा है, ते समुंदर तो बदल तुरिया है। कोई मनुख अपनी ताकत नाल इन्ना पानी किसे तरीके नाल आसमान में लिजा के छट्टा कर सकदा है, बरसात कर सकदा है। तन गुरु नानक साहब कहिंदे ने जिदन मीह पैंदा है उदन ही शुक्र भी जुड़ गया कर, जिन्हें अपने भय विच बदलां नूं सिर परने पता नहीं किन्नियां कु गैलना पानी दियां भर के तेरे खेतां ते तेरे शहर विच वरसांदे पए। ये वाहगुरु दे भय विच ने, भय विच इंद फिरै सिर भार। ते साहब कहिण लगे सिर भार दा तर्क कीता सिर परने होके, भय विच राजा धर्म द्वार। हुण इत्थे राजा धर्म ते द्वार तिन्न ही शब्द असीं इकट्ठे करांगे। कह लगे धर्म राज, राजा शब्द पिछे ले जावांगे धर्म तो, अर्थ बनेगा धर्म राजा ते द्वार दर से दरबार। भय विच राजा धर्म द्वार, धर्म राजा अपने दरबार दे समेत। मेरे वाहगुरु तेरे भय दे उत्ते वे चेते रखियो, धर्म राज दा कुंडा हर एक मनुख ते नहीं। एक अर्ज कीती सेवा महापुरुष, सेवा पंथी महापुरुष डॉक्टर बलबीर सिंह कहिंदे ने रस्सियां वटण पै, उन्हें मुंज कुटनी रस्सियां वटनिया ते किरत करके खाना ते सेवा करनी। किसी ने मजाक जा कीता खदर दे कपड़े पा के सारा दिन रस्से वटी रख दो काहदे लई। कह लगे जिन्हां नूं जमदूत रस्सियां नाल बन के ले जांदे ने असीं बाणी पढ़ के रस्से वट के उन्हां दे गले विच रस्सियां पाणियां। किन्ना कु निरभय होवेगा बंदा ओ सिख। मौत दा भय सब तो ज्यादा है। साहिब धन गुरु ग्रंथ साहिब कहिंदे ने भय विच राजा धर्म द्वार, क्योंकि जेड़ा धर्म राजा गावे उहदे दर ते खलो के गाउंदा पिया उह वाहिगुरू दे भय विच है। साहिब ने अमृत बाणी विच भी बचन किया, कहन लगे चित्र गुप्त सब लिखते लेखा, भगत जना को दृष्ट ना पेखा। चेते रखिए साहिब गुरु ग्रंथ साहिब कहन लगे ये धर्म राजा इन्ना कु वाहिगुरू दे भय विच उहदे नाम नूं सुन के ते कंबदा है। कई बार कहिंदे आ ना किहदे नाम नूं सुन के मनुख वेखो किवें चलदा, किसे तकड़े दे नाम नूं सुने ते डर वाला कंब जांदा। साहिब कहन लगे धर्मराज खुद कहिंदा जे साधु गोबिंद भजन कीर्तन नानक नीत, भय विच राजा धर्म द्वारे। जे साधु गोबिंद भजन कीर्तन नानक नीत, ना होना तू नह छुटै, ना हो ना तू नह छुटै, निकट ना जाइयो दूत भय विच राजा धर्म द्वार। ते कला ए ही नहीं, धन गुरु ग्रंथ साहिब कहिंदे ने तुसीं जपण वाला लिख के दे दा ना, किते कहदा तू नाम जप लै। कहन लगे उहदा कागज वेख के धर्मराज भज जांदा, संतन मौको पूंजी सौंपी तो उतरिया मन का धोखा, धर्मराय अब कहां करेगो जो फाटियो सगलो लेखा। भय विच राजा धर्म द्वार, ए भय विच उहदे विच चलदे पए ने। कहन लगे भय विच सूरज, भय विच चंद, जिहड़ा च सूरज तकना है इहदी अपनी हस्ती नहीं, इह किसे दे भय विच है। आपां पढ़ने वीआं कटंत दीपक कटंत रूपम, साहब कहिंदे किसे दे भय भी चलदे ने इहनां दे अपने पल्ले की ताकत। एक दिन अर्ज कीती सी साहब गुरु ग्रंथ गोबिंद सिंह ने शब्द वरत्या के आदित सुख है, असीं कहिंदे आ भी सूरज जिहड़ा सारियां चीजां सुकांदा है, कहिंदे ने तेरा भय सुण के ते उह भी सुक जांदा है। हालां जिहड़ा सुकाण आदित दर्द सूरज है। कहिण लगे भय विच सूरज, ਪੈਵੀ ਚੰਦ ਤੇ ਤਾਂ ਹੀ ਸ਼ਬਦ ਵਰਤਿਆ ਸੀ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਸੂਰਜਾਂ ਦਾ ਸੂਰਜ ਹੈ ਤੂੰ, ਚੰਦਰਮਾ ਦਾ ਚੰਦਰਮਾ ਹੈ, ਭੈ ਵਿੱਚ ਸੂਰਜ ਭੈ ਵਿੱਚ ਚੰਦ। ਤੇ ਦੇਖਿਓ ਗਲੇਲੀਓ ਨੇ ਭਾਵੇਂ ਗੱਲਾਂ ਦੱਸੀਆਂ ਵੀ ਧਰਤੀ ਜਿਹੜੀ ਉਹ ਪਰਿਕਰਮਾ ਕਰਦੀ ਸੂਰਜ ਦੀ, ਮੇਰੇ ਬਾਬੇ ਨੇ ਕਿਹਾ ਅੱਜ ਦੀ ਨਹੀਂ, ਇੱਥੇ ਪਾਠ ਹੈ ਕੋ, ਪਾਠ ਕਹੋ ਨਹੀਂ ਕਰਨਾ, ਕੱਕੇ ਦੇ ਉੱਤੇ ਹੋੜਾ ਪਿਆ, ਜੇ ਪਾਠ ਕਰਾਂਗੇ ਕਹੋ ਕਰੋੜੀ, ਕਹੋ ਦਰ ਚ ਕਹਿਣਾ, ਕਹੋ ਨਾਨਕ ਕਹੋ ਕਬੀਰ, ਇੱਥੇ ਪਾਠ ਹੈ ਕੋ, ਕੱਕੇ ਉੱਤੇ ਹੋੜਾ ਹਾਹਾ ਜਿਹੜਾ ਉਹ ਇੱਥੇ ਮੁਕਤਾ ਹੈ। ਜੇ ਕਹੋ ਪਾਠ ਕਰਾਂਗੇ ਤੇ ਇਹਦੇ ਅਰਥ ਕੁਝ ਕਹਿਣਾ ਬਣ ਜਾਣਗੇ, ਤੇ ਜਦੋਂ ਪਾਠ ਕਰਾਂਗੇ ਕੋ, ਕੋ ਦਾ ਅਰਥ ਹੈ ਆਹ ਜਿਹੜੇ ਅਸੀਂ ਗਿਣਤੀ ਕਰਨੇ ਮੀਲ ਤੇ ਕੋ, ਕਹਿਣ ਲੱਗੇ ਕੋ ਕਰੋੜੀ ਚਲਤ ਨਾ ਅੰਤ ਕਰੋੜਾਂ ਕੋ, ਇਹ ਆਪਣੇ ਧੁਰੇ ਤੇ ਚੱਕਰ ਕੱਟੀ ਜਾਂਦੇ ਨੇ ਪਿਆਰੇ, ਅਜੇ ਤੀਕਰਾ ਅੰਤ ਹੀ ਨਹੀਂ ਆਇਆ ਤੇ ਪਤਾ ਨੀ ਕਿੰਨਾ ਕੋਈ ਮੈਂ ਚੱਲੀ ਜਾਣਾ ਆਪਣੇ ਧੁਰੇ ਤੇ ਆਪਣੇ ਧੁਰੇ ਤੋਂ ਇੱਧਰ ਉੱਧਰ ਨਹੀਂ ਹੁੰਦੇ, ਇਹ ਵੀ ਉਹਦੇ ਭੈ ਵਿੱਚ ਨੇ। ਸਾਹਿਬ ਕਹਿਣ ਲੱਗੇ ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਉਸ ਵਾਹਿਗੁਰੂ ਜੀ ਦੇ ਭੈ ਵਿੱਚ ਹੀ ਜਿਹੜੇ ਸਾਧਨਾ ਕਰਕੇ ਪੁੱਗ ਚੁੱਕੇ ਨੇ ਉਹਨਾਂ ਉੱਤੇ ਵੀ ਵਾਹਿਗੁਰੂ ਦਾ ਭੈ ਹੈ। ਤੇ ਕਹਿਣ ਲੱਗੇ ਬੁੱਧ, ਮਹਾਤਮਾ ਬੁੱਧ ਲਈ ਵੀ ਵਰਤਿਆ ਸ਼ਬਦ, ਉਹ ਵੀ ਉਹਦੇ ਭੈ ਵਿੱਚ ਨੇ। ਸੁਰ ਦਾ ਅਰਥ ਦੇਵਤੇ ਤੇ ਨਾਥ ਅਰਥੀ ਜੋਗੀਆਂ ਲਈ, ਨਾਥ ਇੱਕ ਸੰਪਰਦਾ ਵੀ ਹੈ, ਗੋਰਖ ਨਾਥ, ਭੰਗਰ ਨਾਥ, ਚਰਪਟ ਨਾਥ। ਸਾਹਿਬ ਕਹਿਣ ਲੱਗੇ ਭੈ ਵਿੱਚ ਸਿੱਧ ਬੁੱਧ ਸੁਰਨਾਥ, ਇਹ ਜਿਹੜੇ ਕਰਨੀ ਵਾਲੇ ਨੇ ਇਹ ਵੀ ਉਹਦੇ ਭੈ ਵਿੱਚ ਨੇ। ਤੇ ਜੇ ਭੈ ਵਿੱਚ ਨਾ ਆਉਣ ਤੇ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ ਹਨ, ਹਜ਼ੂਰ ਕਹਿੰਦੇ ਰਹਿਣ ਨਾ ਪਾਵੇ ਸੁਰਨਰ ਦੇਵਾ, ਊਟ ਸੁਧਾਰੇ ਕਰ ਮੁਨ ਜਨ ਸੇਵਾ। ਇਹਦਾ ਮਤਲਬ ਕਿਸੇ ਦੇ ਭੈ ਵਿੱਚ ਦੁਨੀਆਂ ਤੋਂ ਕੂਚ ਪੈ ਕਰਦੇ। ਹਜ਼ੂਰ ਕਹਿਣ ਲੱਗੇ ਭੈ ਵਿੱਚ ਆ ਡਾਣੇ, ਆਕਾਸ਼ ਆ ਡਾਣੇ, ਪਾਠ ਇੱਥੇ ਅਡਾਣਾ ਨਹੀਂ, ਨਾਣੇ ਨੂੰ ਕੇਵਲ ਇੱਕ ਲਾ ਲੱਗੀ ਏ, ਐੜੇ ਨੂੰ ਕੰਨਾ, ਅੱਗੇ ਵੀ ਕੰਨਾ ਆ ਅਡਾਣਾ ਅਡਾਣੇ। ਸਾਹਿਬ ਕਹਿਣ ਲੱਗੇ ਉਹਦੇ ਭੈ ਦੇ ਵਿੱਚ ਅਡਾਣੇ ਦਾ ਅਰਥ ਤਣਿਆ ਹੋਇਆ, ਜਿਹੜਾ ਅਸਮਾਨ ਛਤਰੀ ਦੀ ਤਰ੍ਹਾਂ ਤਣਿਆ, ਇਹ ਉਸ ਵਾਹਿਗੁਰੂ ਜੀ ਦੇ ਭੈ ਵਿੱਚ ਏ। ਭੈ ਵਿੱਚ ਜੋਧ ਮਹਾਂਬਲ ਸੂਰ, ਭੈ ਵਿੱਚ ਹੀ ਵੱਡੇ ਸੂਰਮੇ ਜੋਧੇ ਮਹਾਂਬਲੀ ਜਿਹੜੇ ਨੇ ਚੱਲਦੇ ਪਏ ਨੇ। ਤੇ ਪਿਆਰਿਆ ਉਹਦਾ ਭੈ ਆ ਰੋਜ ਦੇ ਪਤਾ ਨੀ ਕਿੰਨੇ ਕੁ ਭੈ ਵਿੱਚ ਆਵੇ ਜਨਮ ਲੈਂਦੇ ਪਏ ਨੇ, ਜਾਵੇ ਜਾਂਦੇ ਪਏ ਨੇ, ਇੱਕ ਅੱਧਾ ਨਹੀਂ ਪੂਰਾ ਦੇ ਪੂਰੀ ਤੁਰੇ ਜਾਂਦੇ ਉਹਦੇ ਘਰ ਵਿੱਚ। ਪਤਾ ਨੀ ਰੋਜ ਕਿੰਨੇ ਕੁ ਜਾਂਦੇ ਪਏ ਨੇ, ਕਿੰਨੇ ਕੁ ਮਰਦੇ ਪਏ ਨੇ, ਪੂਰਾ ਦੇ ਪੂਰ ਨੇ। ਕਹਿੰਦੇ ਨੇ ਵਾਹ ਮੇਰੇ ਮਾਲਕਾ, ਆਉਣ ਵਾਲਿਆਂ ਨੂੰ ਭੈ ਵਿੱਚ ਲਿਆਉਣਾ ਪਿਆ ਤੇ ਜਾਣ ਵਾਲਿਆਂ ਨੂੰ ਭੈ ਵਿੱਚ ਭੇਜਣਾ ਪਿਆ। ਤਾਂ ਹੀ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਸ ਇੱਕ ਪੰਕਤੀ ਨੇ ਹੁਕਮ ਦੀ ਵਿਆਖਿਆ ਕਰ ਦਿੱਤੀ, ਤੂੰ ਕਿਸੇ ਦਾ ਘੱਲਿਆ ਹੋਇਆ ਆਇਆ ਤੇ ਸੱਦੇ ਨੇ ਜਾਣਾ, ਘੱਲ ਦਿੱਤਾ ਉਹਦਾ ਹੁਕਮ ਆਇਆ ਆਵੇ ਤੇ ਸੱਦੇ ਆ ਗਏ ਜਾਵੇ, ਭੈ ਵਿੱਚ ਆਵੇ ਜਾਵੇ ਪੂਰ। ਕਹਿਣ ਲੱਗੇ ਕਿੰਨਿਆਂ ਕੁ ਦੀ ਗੱਲ ਕਰਾਂ, ਸਗਲਿਆਂ ਭਉ ਲਿਖਿਆ ਸਿਰਲੇਖ, ਇਹ ਤਾਂ ਕੁਝ ਕੁ ਗਿਣਤੀ ਕੀਤੀ, ਸਗਲਿਆਂ ਦਰ ਤੇ ਜਿੰਨੇ ਵੀ ਨੇ ਸਾਰਿਆਂ ਦੇ ਸਿਰ ਤੇ ਵਾਹਿਗੁਰੂ ਦਾ ਭੈ ਲਿਖਿਆ। ਮਾਲਕ ਜੀ ਕਿਹੜਾ ਜਿਹੜਾ ਨਿਰਭਉ ਹੋਵੇ, ਤੇ ਗੁਰੂ ਕਲਗੀ ਵਾਲੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਜਿਹਨੇ ਆਪੀ ਨੇ ਆਪ ਸਾਜਿਓ, ਉਸ ਪੌੜੀ ਨੂੰ ਨਾ ਭੁੱਲਿਓ, ਉਹ ਪੌੜੀ ਸਾਰੀ ਆਸਾ ਕੀ ਵਾਰ ਵੀ ਚੱਲਣੀ। ਕਹਿਣ ਲੱਗੇ ਕੌਣ ਨਿਰਭਉ ਹੋਵੇ, ਕਹਿਣ ਲੱਗੇ ਨਾਨਕ ਨਿਰਭਉ ਨਿਰੰਕਾਰ ਸੱਚ ਇੱਕ, ਜਿਹੜਾ ਇੱਕ ਹੈ, ਜਿਹੜਾ ਨਿਰਭਉ ਨਿਰਾਕਾਰ ਹੈ, ਸੱਚ ਸਰੂਪ ਹੈ, ਉਹਦੇ ਉੱਤੇ ਕੋਈ ਭੈ ਵਾਲਾ ਕੁੰਡਾ ਲਾਗੂ ਨਹੀਂ। ਆਓ ਪਿਆਰਿਓ, ਫਿਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜ ਕੇ ਜਿਸ ਥਾਂ ਤੇ ਦਾਤੇ ਨੇ ਉਸ ਨਿਰਭਉ ਨਾਲ ਜੋੜਿਆ ਨਾ, ਤੇ ਜਦੋਂ ਉਸ ਨਿਰਭਉ ਨਾਲ ਜੁੜ ਜਾਂਗੇ ਫਿਰ ਸਾਨੂੰ ਵੀ ਲੱਗੇਗਾ ਕਿ ਇਹਨੂੰ ਕਿਹਾ ਸੀ ਕਿ ਉਹ ਗੁਰਮੁਖ ਆਪ ਨਿਵਾਰੀ ਆ ਸਭ ਰਾਜ ਸ੍ਰਿਸ਼ਟ ਕਾ ਲੇ, ਨਿਰਭਉ ਹੋ ਜਾਏਗਾ, ਸਾਰੀਆਂ ਤਾਕਤਾਂ ਤੇਰੇ ਭੈ ਵਿੱਚ ਨੇ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਅਗਲੇ ਸ਼ਲੋਕ ਵਿੱਚ ਸਾਹਿਬ ਨੇ ਫਿਰ ਕੱਲ ਇਹ ਬਚਨ ਕਰਨਾ, ਪਰ ਉਹਦਾ ਪ੍ਰਕਰਨ ਹੋਵੇਗਾ ਗਿਆਨ ਨਾ ਗੱਲੀ ਢੂੰਡੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।